ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਾਗ ਮਾਰੂ ਬਾਣੀ ਕਬੀਰ ਜੀਓ ਕੀ
ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਆ ਕਮਣ ਮਤ ਤੁਮ ਲਾਗੇ।
ਇਹ ਸ਼ਬਦ ਕਬੀਰ ਸਾਹਿਬ ਜੀ ਨੇ ਉਚਾਰਿਆ। ਇੱਕ ਮਹਾਂਮਾਰਗੀਆ ਪੰਡਿਤ ਸੀ, ਮਹਾਂਮਾਰਗ ਇੱਕ ਮੱਤ ਹੈ, ਉਹ ਸ਼ਰਾਬ ਪੀਣ ਦੀ ਇਜਾਜ਼ਤ ਵੀ ਦਿੰਦੇ ਨੇ ਮਾਸ ਖਾਣ ਦੀ, ਸੋ ਇਸ ਤਰ੍ਹਾਂ ਉਹ ਇੱਕ ਮੱਤ ਹੈ। ਪੰਜ ਮੰਮੇ ਅੱਖਰਾਂ ਦਾ ਉਹ ਉਪਦੇਸ਼ ਦੇਣ ਲੱਗਿਆ ਹੋਇਆ ਸੀ। ਮੈਂ ਪੰਜ ਕੱਕੇ ਹੁੰਦੇ ਆ ਕਕਾਰ, ਇਹ ਪੰਜ ਮੰਮੇ ਅੱਖਰਾਂ ਦਾ ਉਪਦੇਸ਼ ਦੇ ਰਿਹਾ ਸੀ। ਮੰਮਾ ਮੱਛੀ, ਮੰਮਾ ਮਦਰਾ, ਮੰਮਾ ਮਾਸ, ਮੰਮਾ ਮੁਦਰਾ ਅਤੇ ਮੰਮਾ ਮੈਥੁਨ, ਅਤੇ ਪੰਜ ਮਾਮੇ ਅੱਖਰ ਜਿਹੜੇ ਸੀ ਕਿ ਇਹ ਧਾਰਨ ਕਰਨੇ ਚਾਹੀਦੇ ਨੇ, ਇਹ ਉਪਦੇਸ਼ ਦੇ ਰਿਹਾ ਸੀ। ਉਹਨੂੰ ਕਬੀਰ ਸਾਹਿਬ ਫਿਰ ਹੁਣ ਉਪਦੇਸ਼ ਦੇ ਰਹੇ ਨੇ। ਹਾਂਜੀ, ਪੰਡਿਆ ਕਬਲ ਕੁਮਤ ਤੁਮ ਲਾਗੇ ਹੈ ਬਾਮ ਮਾਰਗੀ ਪੰਡਿਤ, ਕਿਹੜੀਆਂ ਖੋਟੀਆਂ ਮਾਤਾਂ ਵਿੱਚ ਤੂੰ ਲੱਗਿਆ ਹੋਇਆ ਅਤੇ ਲੋਕਾਂ ਨੂੰ ਲਾਉਣ ਲੱਗਾ ਹੋਇਆ। ਹਾਂਜੀ,
ਬੁੱਢ ਹੋ ਗਏ ਪਰਿਵਾਰ ਸਕਲ ਸਿਓ,
ਸਾਰੇ ਪਰਿਵਾਰ ਸਮੇਤ ਡੁੱਬ ਜਾਣਾ ਹੈ ਤਾਂ ਬੁੱਢੋ ਕੇ ਮੈਨੇ ਡੁੱਬ ਜਾਣਾ। ਪਰਿਵਾਰ ਕਿਹੜਾ? ਜਿਹੜਾ ਤੇਰਾ ਸਿੱਖੀ ਸੇਵਕੀ ਤੂੰ ਬਣਾਈ ਹੋਈ ਆ, ਚੇਲੇ ਚਾਰੜੇ ਬਣਾਏ ਨੇ, ਉਹ ਪਰਿਵਾਰ ਸਮੇਤ ਡੁੱਬ ਜਾਣਾ ਹੈ। ਰਾਮ ਨਾ
ਰਾਮ ਨਾ ਜਪਿਓ ਅਭਾਗੇ,
ਅਭਾਗਿਆ ਖੋਟਿਆਂ ਭਾਗਾਂ ਵਾਲਿਆ, ਰਾਮ ਜਪਣਾ ਨਹੀਂ ਕਰਦਾ। ਹਾਂ,
ਰਹਾਓ ਵੇਦ ਪੁਰਾਣ ਪੜ੍ਹੇ ਕਿਆ ਗੁਣ ਖਰ।
ਫਿਰ ਉਹ ਕਹਿੰਦਾ ਵੀ ਰਾਮ ਨਾਮ ਜਪਣ ਦੀ ਕੀ ਲੋੜ ਹੈ, ਮੈਂ ਵੇਦ ਪੜ੍ਹਿਆ ਹੋਇਆ, ਮੈਂ ਪੁਰਾਣ ਪੜ੍ਹਿਆ, 18 ਪੁਰਾਣ ਪੜ੍ਹੇ ਨੇ, 4 ਵੇਦ ਪੜ੍ਹੇ ਨੇ, ਮੈਨੂੰ ਰਾਮ ਨਾਮ ਕਰਨ ਦੀ ਕੀ ਲੋੜ ਹੈ। ਉਹਦੇ ਉੱਤਰ 'ਚ ਕਬੀਰ ਸਾਹਿਬ ਕਹਿੰਦੇ ਨੇ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਵੇਦ 4 ਪੜ੍ਹ ਲਏ, 18 ਪੁਰਾਣ ਪੜ੍ਹ ਲਏ, ਇਹਦਾ ਕੀ ਲਾਭ ਹੈ, ਗੁਣ ਮੈਨੇ ਲਾਭ ਇੱਥੇ।
ਠੀਕ,
ਹਾਂ ਬੋਲੋ।
ਖਰ ਚੰਦਨ ਜਸ ਭਾਰਾ,
ਇਹ ਤਾਂ ਪੜ੍ਹੇ ਇਸ ਤਰ੍ਹਾਂ ਨੇ ਜਿਵੇਂ ਖਰ ਮੈਨੇ ਖੋਤਾ, ਜਿਵੇਂ ਚੰਦਨ ਜਸ ਮੈਨੇ ਜਿਸ ਤਰ੍ਹਾਂ, ਭਾਰਾ ਮੈਨੇ ਬੋਝ, ਜਿਵੇਂ ਖੋਤੇ ਦੇ ਉੱਤੇ ਚੰਦਨ ਦਾ ਬੋਝ ਲੱਦ ਦੀਏ ਤਾਂ ਉਹ ਖੋਤਾ ਜਿਹੜਾ ਚੰਦਨ ਠੰਡਾ ਤਾਂ ਨਾ ਹੋ ਚੱਲਿਆ ਚੰਦਨ ਨਾਲ, ਜਾਂ ਸੁਗੰਧੀ ਵਾਲਾ ਤਾਂ ਨਹੀਂ ਨਾ ਹੋ ਚੱਲਿਆ, ਉਹਦੇ ਬੋਝ ਲੱਦੇ ਦਾ ਉਹਨੂੰ ਕੀ ਲਾਭ ਹੈ। ਸੋ ਇਸ ਤਰ੍ਹਾਂ ਤੁਹਾਡੇ ਵੇਦ ਪੜ੍ਹਿਆਂ ਦਾ, ਪੁਰਾਣ ਪੜ੍ਹਿਆਂ ਦਾ ਕੀ ਲਾਭ ਹੋਇਆ, ਖੋਤੇ ਵਾਲੀ ਉਹ ਗੱਲ ਹੈ।
ਰਾਮ ਨਾਮ ਕੀ ਗਤ ਨਹੀਂ ਜਾਣੀ,
ਤੁਸੀਂ ਰਾਮ ਨਾਮ ਦੀ ਪ੍ਰਾਪਤੀ ਦੀ ਗਤ ਮੈਨੇ ਪ੍ਰਾਪਤੀ ਦੀ ਰੀਤ ਨਹੀਂ ਜਾਣਨਾ ਕੀਤੀ।
ਕੈਸੇ ਉਤਰਸ ਪਾਰਾ,
ਕਿਵੇਂ ਪਾਰ ਉਤਰੋਗੇ ਤੁਸੀਂ।
ਜੀ ਵਧੋ ਸੋ ਧਰਮ ਕਰ ਥੱਪ ਹੋ,
ਠੀਕ, ਜੀ ਵਧੋ, ਤੁਸੀਂ ਜੀਆਂ ਨੂੰ ਮਾਰਦੇ ਹੋ, ਜਦੋਂ ਜੱਜ ਨੇ ਉਹ ਪਾਉਣਾ ਹੁੰਦਾ ਉਦੋਂ ਬੱਕਰੇ ਦੀ ਬਲੀ ਦਿੰਦੇ, ਅਸਮੇਂ ਜੱਗ ਕਰਨ ਵਾਲੇ ਪਸ਼ੂ ਘੋੜੇ ਆਦਿਕਾਂ ਦੀ ਬਲੀ ਦੇ ਦਿੰਦੇ ਹੋ, ਮਾਰਦੇ ਹੋ ਜੀਆਂ ਨੂੰ।
ਅਧਰਮ ਕਹੋ ਕਤ ਭਾਈ,
ਇੱਕ ਮਿੰਟ, ਅਜੇ ਜੀਆਂ ਨੂੰ ਮਾਰ ਕੇ ਧਰਮ ਥਾਪਣਾ ਕਰਦੇ ਹੋ ਵੀ ਜੀਆਂ ਨੂੰ ਮਾਰਨ ਵਾਲਾ ਧਰਮੀ ਹੈ, ਫਿਰ ਧਰਮੀ ਕਿਹਨੂੰ ਆਖੋਗੇ? ਜੇ ਜੀਆਂ ਨੂੰ ਮਾਰਨ ਵਾਲਾ ਹੀ ਧਰਮੀ ਹੋ ਗਿਆ ਫਿਰ ਅਧਰਮੀ ਕੌਣ ਹੋਇਆ? ਧਰਮ ਕਹੋ ਹੋ ਕਤ ਭਾਈ, ਧਰਮੀ ਕਿਹਨੂੰ ਫਿਰ ਆਖਣਾ ਕਹੋਗੇ? ਫਿਰ
ਆਪਸ ਕਹੋ ਮਨ ਵਰ ਕਰ ਥੱਪ ਹੋ,
ਆਪ ਆਪਣੇ ਆਪ ਨੂੰ ਤੁਸੀਂ ਮੁਨੀ ਵਰ ਵਰ ਮੈਨੇ ਸ੍ਰੇਸ਼ਟ, ਆਪਣੇ ਆਪ ਨੂੰ ਤੁਸੀਂ ਸ੍ਰੇਸ਼ਟ ਮੁਨੀ ਬਣਾ ਥਾਪ ਕੇ ਬੈਠੇ ਹੋਏ ਹੋ ਜੀਆਂ ਨੂੰ ਮਾਰ ਕੇ ਹਿੰਸਾ ਕਰਕੇ। ਕਾ ਕਹੋ ਕਸਾਈ, ਫਿਰ ਕਸਾਈ ਕਿਹਨੂੰ ਆਖਾਂਗੇ ਜਿਹੜੇ ਨਹੀਂ ਮਾਰਦੇ? ਜੀਆਂ ਨੂੰ ਮਾਰਨ ਵਾਲੇ ਤੁਸੀਂ ਧਰਮੀ ਹੋ ਮੁਨੀਵਰ ਹੋ, ਫਿਰ ਕਸਾਈ ਕਿਹਨੂੰ ਆਖਾਂਗੇ? ਸੋ ਮਾਸ ਖਾਣ ਵਾਲੇ ਨੂੰ ਸੋਚਣਾ ਚਾਹੀਦਾ। ਹਾਂਜੀ, ਜੇ ਮਾਸ ਖਾਣ ਵਾਲਾ ਹੀ ਧਰਮ ਹੈ ਫਿਰ ਧਰਮੀ ਕਿਹਨੂੰ ਆਖਾਂਗੇ? ਚਲੋ,
ਮਨ ਕੇ ਅੰਧੇ ਆਪ ਨਾ ਬੂਝੋ,
ਮਨ ਦੇ ਅੰਧਿਆ ਆਪ ਨੂੰ ਬੁਝਦਾ ਨਹੀਂ ਸਮਝਦਾ ਨਹੀਂ।
ਕਾਹੇ ਬੁਝਾਵੋ ਭਾਈ,
ਲੋਕਾਂ ਨੂੰ ਕੀ ਸਮਝਾਉਣਾ ਕਰਦਾ, ਆਪ ਤਾਂ ਸਮਝਿਆ ਨਹੀਂ।
ਮਾਇਆ ਕਾਰਨ ਵਿੱਦਿਆ ਵੇਚੋ।
ਮਾਇਆ ਦੇ ਵਾਸਤੇ ਆ ਵਿੱਦਿਆ ਵੇਚਦੇ ਹੋ ਤੁਸੀਂ, ਪੈਸੇ ਲੈ ਕੇ ਵਿਆਹ ਕਰਾਉਂਦੇ ਹੋ ਲੋਕਾਂ ਦੇ। ਹਾਂਜੀ, ਤਾਂ ਆਪਣੇ ਵੀ ਵੈਸੇ ਚੱਲ ਪਿਆ। ਚਲੋ,
ਜਨਮ ਅਬਿਰਥਾ ਜਾਈ।
ਉਹ ਜਿਹੜੀ ਮਾਇਆ ਧਨ ਵਾਸਤੇ ਮਾਇਆ ਵੇਚਣੀ ਹੈ, ਆ ਜਿਹੜਾ ਹੈ ਵਿੱਦਿਆ ਵੇਚਣੀ ਹੈ, ਇਹ ਜਨਮ ਇੱਦਾਂ ਅਬਿਰਥਾ ਹੀ ਜਾਂਦਾ, ਇੱਕ ਸਫਲਾ ਨਹੀਂ ਹੁੰਦਾ।
ਨਾਰਦ ਬਚਨ ਵਿਆਸ ਕਹਿਤ ਹੈ।
ਇਹ ਕਹਿੰਦੇ ਜੇ ਚਲੋ ਮੇਰੇ 'ਤੇ ਯਕੀਨ ਨਹੀਂ ਤੁਸੀਂ ਕਰਨਾ ਵੀ, ਤਾਂ ਜਲਾ ਐਵੇਂ ਬੋਲਦਾ ਹੈ, ਤੁਹਾਡੇ ਵੱਡੇ ਨਾਰਦ ਨੂੰ ਪੁੱਛ ਕੇ ਵੇਖ ਲੈ, ਵੇਦ ਵਿਆਸ ਨੂੰ ਪੁੱਛ ਲੈ। ਹਾਂਜੀ,
ਸੁੱਖ ਕੋ ਪੁੱਛੋ ਜਾਈ।
ਸੁੱਖ ਮਨ ਸੁਖਦੇਵ ਮੁਨੀ, ਅਤੇ ਉਹਨੂੰ ਪੁੱਛ ਲੈਣਾ ਕਰੋ। ਨਾਰਦ ਦੇ ਵੀ ਇਹੀ ਬਚਨ ਨੇ, ਉਹਨੇ ਵੀ ਨਾਰਦ ਨੇ ਉਪਦੇਸ਼ ਦਿੱਤਾ ਸੀ, ਜਾਂ ਇਉਂ ਸਮਝ ਲਓ ਵਿਸ਼ਨੂੰ ਨੇ ਉਪਦੇਸ਼ ਦਿੱਤਾ ਸੀ ਬ੍ਰਹਮਾ ਨੂੰ ਰਾਮ ਨਾਮ ਦਾ। ਬ੍ਰਹਮਾ ਨੇ ਆਪਣੇ ਪੁੱਤਰ ਨਾਰਦ ਨੂੰ ਰਾਮ ਨਾਮ ਦਾ ਉਪਦੇਸ਼ ਦਿੱਤਾ। ਇਸੇ ਤਰ੍ਹਾਂ ਨਾਰਦ ਨੇ ਫਿਰ ਵੇਦ ਵਿਆਸ ਨੂੰ ਦੇਣਾ ਕੀਤਾ। ਇਸੇ ਤਰ੍ਹਾਂ ਵੇਦ ਵਿਆਸ ਦਾ ਪੁੱਤਰ ਕੌਣ ਸੀ? ਸੁੱਖ ਮੈਨੇ ਸੁਖਦੇਵ ਮੁਨੀ। ਸੋ ਵੇਦ ਵਿਆਸ ਨੇ ਸੁਖਦੇਵ ਮੁਨੀ ਨੂੰ ਇਸੇ ਤਰ੍ਹਾਂ ਜਿਹੜਾ ਸੀ ਰਾਮ ਨਾਮ ਦਾ ਉਪਦੇਸ਼ ਦਿੱਤਾ, ਅਤੇ ਤੂੰ ਇਹਨਾਂ ਨੂੰ ਪੁੱਛ ਲੈਣਾ ਕਰ। ਹਾਂਜੀ,
ਕਹਿ ਕਬੀਰ ਰਾਮੇ ਰਮ ਝੂਠੋ।
ਕਬੀਰ ਸਾਹਿਬ ਕਹਿੰਦੇ ਭਾਈ ਰਾਮ ਹੈ, ਰਾਮ ਰਾਮ ਹੈ ਕੌਣ? ਰਾਮ ਪਰਮੇਸ਼ਰ, ਰਮ ਮੈਨੇ ਉਹਦਾ ਉਚਾਰਨ ਕਰਕੇ, ਪਰਮੇਸ਼ਰ ਦੇ ਨਾਮ ਦਾ ਰਮ ਉਚਾਰਨ ਕਰਕੇ ਛੁਟਕਾਰਾ ਹੋਣਾ, ਨਹੀਂ ਤਾਂ
ਬੁੱਢੇ ਭਾਈ,
ਨਹੀਂ ਤਾਂ ਫਿਰ ਭਾਈ ਡੁੱਬਣਾ ਹੀ ਪਊ ਸੰਸਾਰ ਸਮੁੰਦਰ 'ਚ। ਦੂਜਾ ਸ਼ਬਦ ਕਬੀਰ ਸਾਹਿਬ ਜੀ ਦਾ, ਹਾਂਜੀ, ਬਨ ਹੈ ਬਸੇ ਕਿਉਂ ਭਾਈ, ਆ ਦੱਸ ਦਿਓ ਭਾਈ। ਬਨੇ ਬਸੇ ਬਨ ਹੈ,
ਬਸੇ
ਪੜ੍ਹ ਲਓ ਸਾਰੇ ਜੀ। ਬਨ ਹੈ ਬਸੇ ਕਿਉਂ ਪਾਈ ਹੈ, ਜਾ ਲੋ ਮਨੋ ਨਾ ਤਜਹਿ ਬੇਕਾਰ। ਇਹ ਸ਼ਬਦ ਕਬੀਰ ਸਾਹਿਬ ਜੀ ਨੇ ਉਦੋਂ ਚਾਇਆ, ਇੱਕ ਬਨ ਵਿੱਚ ਰਹਿਣ ਵਾਲਾ, ਜਿਹੜੇ ਅਸੀਂ ਚਾਰ ਤੁਹਾਨੂੰ ਲਿਖਾਏ ਨੇ ਨਾ ਆਸ਼ਰਮ, ਬ੍ਰਹਮਚਰਜ ਆਸ਼ਰਮ, ਗ੍ਰਿਸ਼ ਆਸ਼ਰਮ, ਸਨਿਆਸ ਆਸ਼ਰਮ ਅਤੇ ਬਨ ਪ੍ਰਾਸਤ, ਜਿਹੜੇ ਜੰਗਲਾਂ 'ਚ ਰਹਿੰਦੇ। ਸੋ ਉਹ ਇੱਕ ਬਨ ਪ੍ਰਾਸਤੀ ਸੀ, ਗ੍ਰਿਸ਼ਤੀਆਂ ਦੀ ਨਿੰਦਿਆ ਕਰਦਾ ਸੀ। ਕਬੀਰ ਸਾਹਿਬ ਨੂੰ ਕਹਿਣ ਲੱਗਾ ਤੁਸੀਂ ਮੁਕਤ ਨਹੀਂ ਜੀ ਹੋ ਸਕਣਾ, ਇੱਦਾਂ ਤੁਸੀਂ ਜਿੰਨਾ ਚਿਰ ਜੰਗਲ 'ਚ ਰਹਿ ਕੇ ਭਗਤੀ ਨਹੀਂ ਕਰਦੇ। ਉਹਨੂੰ ਉਪਦੇਸ਼ ਦਿੰਦੇ ਨੇ ਹੁਣ, ਬਨ ਹੈ ਬਸੇ ਕਿਉਂ ਪਾਈ ਹੈ, ਬਨ ਵਿੱਚ ਵਸਣ ਨਾਲ ਕਿਵੇਂ ਉਹਨੂੰ ਪਾਇਆ ਜਾਊ ਪਰਮੇਸ਼ੁਰ ਨੂੰ? ਉੱਥੇ ਹੋਰ ਕਿੰਨੇ ਮਿਰਗ ਸ਼ੇਰ ਆਦਿ ਕਹਿੰਦੇ ਨੇ, ਉਹਨਾਂ ਨੇ ਉਹ ਨਹੀਂ ਬ੍ਰਹਮ ਗਿਆਨੀ ਹੋ ਗਏ ਜੇ ਬਨ ਵਿੱਚ ਵਸਣ ਨਾਲੇ ਪਾਇਆ ਜਾਂਦਾ? ਅਤੇ ਬਨ ਹੈ ਬਸੇ ਕਿਉਂ ਪਾਈ ਹੈ, ਜਾ ਲੋ ਮਨ ਹੈ ਨਾ ਤਜ ਹੈ ਵਿਕਾਰ। ਜਿਨ੍ਹਾਂ 'ਚ ਮਨ ਦੇ ਵਿਕਾਰਾਂ ਦਾ ਤਿਆਗ ਨਹੀਂ ਕਰਦਾ, ਉਹਨਾਂ ਚਿਰ ਕੇਵਲ ਬਨ ਵਿੱਚ ਵਸਣ ਨਾਲ ਨਹੀਂ ਪਾਇਆ ਜਾਣਾ। ਉਹ ਕਿਹੜਾ ਬਨਵਾਸੀ ਹੈ ਪਰਮੇਸ਼ਰ, ਸਾਰੇ ਵਿਆਪਕ ਆ ਉੱਤੇ। ਹਾਂਜੀ, ਜਿਹੇ
ਘਰ ਬਿਨ
ਬਨ
ਬਨ ਸਿਮਰਨ
ਸਮ ਸਿਰ ਕੀ ਆ, ਜੋੜਿਆ ਕਰੋ ਅੱਖਰ। ਜਿਹੇ ਪੜ੍ਹੋ ਸਾਰੇ,
ਜੇ
ਘਰ ਬਨ ਸਮ ਸਿਰ ਕੀ ਆ,
ਜੇ ਬਨ ਸਮ ਸਿਰ ਕੀ ਆ,
ਤੇ ਪੂਰੇ ਸੰਸਾਰ,
ਤੇ ਪੂਰੇ ਸੰਸਾਰ।
ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਨੇ ਭਾਈ ਘਰ ਨੂੰ ਵੀ ਅਤੇ ਬਾਣੀ ਸਮਝਿਆ, ਜੰਗਲੇ ਸਮਝਿਆ, ਉਹਨਾਂ ਨੂੰ ਸਮਾਨ ਸਮਝਿਆ, ਘਰ ਨੂੰ ਅਤੇ ਬਣ ਨੂੰ ਸਮਾਨ ਸਮਝਿਆ, ਉਹ ਇਹ ਸੰਸਾਰ ਵਿੱਚ ਪੂਰੇ ਨੇ। ਅੱਗੇ ਜੀ, ਸਾਰ
ਸਾਰ ਸੁੱਖ ਪਾਈਏ,
ਠੀਕ,
ਰਾਮ
ਮੰਮੇ ਨੂੰ ਕੰਨਾ ਲਾ ਦਿਓ,
ਰਾਮ।
ਹਾਂਜੀ, ਸਾਰ ਸੁੱਖ ਪਾਈਏ
ਰਾਮ।
ਰਾਮ ਦਾ ਨਾਮ ਉਚਾਰਨੇ ਕਰਕੇ ਸਾਰ ਸੁੱਖ, ਸਾਰ ਮੈਨੇ ਸ੍ਰੇਸ਼ਟ, ਸ੍ਰੇਸ਼ਟ ਸੁੱਖ ਪਾਈਂਦਾ ਹੈ। ਸ੍ਰੇਸ਼ਟ ਸੁੱਖ ਕਿਹੜਾ ਹੈ? ਆਤਮਿਕ ਸੁੱਖ, ਉਹ ਪਾਈਂਦਾ ਹੈ, ਜੰਗਲ ਜਾ ਕੇ ਨਹੀਂ ਨਿਰਾ। ਰੰਗ ਅੱਗੇ ਜੀ, ਰੰਗ ਰਵਹੋ
ਰਾਮ,
ਇਹ ਤਾਂ ਨਹੀਂ, ਰੰਗ ਰਵਹੋ,
ਰੰਗ ਰਵੋ
ਆਤਮਾ ਰਾਮ। ਹਾਂਜੀ, ਰੰਗ ਰਵਹੋ ਆਤਮਾ ਰਾਮ
ਰਹਾਓ।
ਹਾਂਜੀ, ਆਤਮਾ ਰਾਮ, ਆਤਮਾ ਦਾ ਇੱਥੇ ਮਨ ਹੈ, ਅਨ ਵਿਅਰਥ ਲੱਗਣਗੇ। ਰੰਗ ਆਤਮਾ, ਆਤਮਾ ਮੈਨੇ ਮਨ, ਮਨ ਦੇ ਰੰਗ ਮੈਨੇ ਪ੍ਰੇਮ ਨਾਲ, ਰਵਹੋ ਰਾਮ, ਜਦੋਂ ਰਾਮ ਦਾ ਉਚਾਰਨ ਕਰਾਂਗੇ। ਹਾਂਜੀ, ਰਹਾਓ
ਰਹਾਓ
ਫਿਰ ਤਾਂ ਆਤਮ ਸੁੱਖ ਪਾਇਆ ਜਾਂਦਾ ਹੈ। ਜਟਾ
ਜਟਾ
ਭਸਮ
ਭਸਮ
ਲੇਪਨ ਕੀਆ
ਲੇਪਨ ਕੀਆ
ਕਹਾਂ ਗੁਫਾ ਮਹਿਵਾਸ
ਕਹਾਂ ਗੁਫਾ ਮਹਿਵਾਸ।
ਸੋ ਉਹਨੇ ਜਟਾਂ ਲਾਈਆਂ ਹੋਈਆਂ ਸੀ, ਭਸਮ ਜਿਹੜੀ ਸੀ ਸਵਾਹ ਸਰੀਰ 'ਤੇ ਮਲੀ ਹੋਈ ਸੀ ਸਾਰੇ। ਕਬੀਰ ਸਾਹਿਬ ਕਹਿੰਦੇ ਜਟਾਂ ਲਾਉਣ ਨਾਲ ਸਰੀਰ 'ਤੇ ਸਵਾਹ ਦਾ ਲੇਪਣ ਕਰਨ ਨਾਲ ਜਾਂ ਗੁਫਾ ਦੇ ਵਿੱਚ ਬੈਠਣ ਦਾ ਕੀ ਫਾਇਦਾ ਹੈ? ਕਹਾਂ ਗੁਫਾ ਮੈਂ ਵਾਸ ਹਾਂਜੀ ਮਨ ਜੀਤੇ
ਮਨ ਜਿੱਤੇ ਜੱਗ
ਜੀਤਿਆ। ਭਾਈ ਮਨ ਨਾਲ ਜਿੱਤਣ ਵਾਲੇ ਜੱਗ ਨੂੰ ਜਿੱਤਿਆ ਜਾਣਾ, ਜਿਵੇਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਮਨ ਜੀਤੇ ਜੱਗ ਜੀ ਜਾਂ ਤੇ
ਜਾਂ ਤੇ ਵੇਖਿਆ ਤੇ ਹੋਏ
ਹਾਂ ਉਦਾਸ। ਜਿੰਨਾ ਚਿਰ ਵੇਖਿਆ ਮੈਨੇ ਵਿਸ਼ਿਆਂ ਵੱਲੋਂ ਉਦਾਸ ਨਹੀਂ ਹੋ ਜਾਂਦਾ ਅਤੇ ਮਨ ਨੂੰ ਜਿੱਤਿਆ ਨਹੀਂ ਜਾਂਦਾ, ਉਹਨਾਂ ਚਿਰ ਜੱਗ ਨੂੰ ਕਿਵੇਂ ਜਿੱਤਿਆ ਜਾਏਗਾ?
ਅੰਜਨ ਦੇ ਸਵੈ ਕੋਈ
ਅੰਜਨ ਮੈਨੇ ਸੁਰਮਾ ਸੁਰਮਾ ਕਿਹੜਾ ਗਿਆਨ ਰੂਪੀ ਗਿਆਨ ਦੀਆਂ ਗੱਲਾਂ ਵਾਲਾ ਸੁਰਮਾ ਤਾਂ ਹਰ ਕੋਈ ਗੱਲਾਂ ਨਾਲ ਦਈ ਜਾਂਦਾ, ਗੱਲਾਂ ਦਾ ਬਹੁਤ ਗਿਆਨ ਦੀਆਂ ਕਰਦਾ। ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨਾਂ ਨਾ ਪਾਇਆ। ਸੋ ਇਉਂ ਅੰਜਨ ਦੇ ਅੰਜਨ ਨਾਮ ਸੁਰਮੇ ਦਾ ਹੈ, ਸੁਰਮਾ ਕਿਹੜਾ ਗਿਆਨ ਰੂਪੀ ਹਾਂਜੀ ਇਹ ਤਾਂ ਸਭ ਕੁਝ ਦਿੰਦਾ ਹੈ ਗੱਲਾਂ ਨਾਲ ਏ ਸਾਬਾਸ ਟੁੱਕ ਪੜ ਗਏ
ਟੁੱਕ ਚਾਹਨ ਮਾਹੇ ਬੇਦਾਨ
ਠੀਕ ਟੁੱਕ ਮੈਨੇ ਥੋੜ੍ਹਾ ਜਿਹਾ ਚਾਹਨ ਮੈਂ ਇੱਛਾ ਜੇ ਥੋੜ੍ਹੀ ਜਿਹੀ ਵੀ ਇੱਛਾ ਜੇ ਰਹਿ ਗਈ ਹੈ ਨਾ ਤਾਂ ਬਿਡਾਨ ਇਹ ਗੱਲ ਬੜੀ ਚਰਜਦੀ ਹੈ ਬੜੀ ਦੁਖਦਾਈ ਹੈ ਵੀ ਥੋੜ੍ਹੀ ਵੀ ਇੱਛਾ ਰਹਿ ਜਾਵੇ ਪ੍ਰਾਪਤੀ ਨਹੀਂ ਹੋ ਸਕਦੀ। ਹਾਂ
ਗਿਆਨ
ਇੱਛਾਵਾਂ ਜਿਹੜੀਆਂ ਸੰਸਾਰਕ ਵਾਸਨਾਵਾਂ ਜੇ ਥੋੜ੍ਹੀ ਜਿਹੀ ਵੀ ਵਾਸਨਾ ਰਹਿ ਗਈ ਤਾਂ ਇਹ ਗੱਲ ਬੜੀ ਦੁਖਦਾਈ ਹੈ। ਤੂੰ ਗਿਆਨ ਦੀਆਂ ਗੱਲਾਂ ਤਾਂ ਸਭ ਨੂੰ ਦੇਈ ਜਾਂਦਾ। ਹਾਂਜੀ
ਗਿਆਨ ਅੰਜਨ ਜੈ ਪਾਇਆ
ਹਾਂ ਗਿਆਨ ਰੂਪੀ ਸੁਰਮਾ ਪਾਈ ਜਿਨ੍ਹਾਂ ਨੇ ਪਾਉਣਾ ਕੀਤਾ ਹੈ ਮਨ ਬੁੱਧ ਨੇਤਰਾਂ ਵਿੱਚ ਉਹ ਨੇਤਰ ਕੈਸੇ ਨੇ ਫਿਰ
ਅਤੇ ਲੋਇਨ ਪ੍ਰਵਾਨ
ਉਹ ਨੇਤਰ ਪ੍ਰਮਾਣਿਕ ਨੇ ਜਿਨ੍ਹਾਂ ਨੇਤਰਾਂ ਵਿੱਚ ਮਨ ਬੁੱਧ ਨੇਤਰਾਂ ਵਿੱਚ ਗਿਆਨ ਰੂਪੀ ਸੁਰਮਾ ਪੈ ਗਿਆ ਗੱਲਾਂ ਨਾਲ ਨਹੀਂ।
ਕਹਿ ਕਬੀਰ ਅਬ ਜਾਣਿਆ
ਹਾਂ
ਗੁਰ ਗਿਆਨ ਦੀਆ ਸਮਝਾਏ
ਗੁੱਡ ਸਾਬਾਸ ਸਾਨੂੰ ਸਾਡੇ ਗੁਰਾਂ ਨੇ ਇਹ ਗਿਆਨ ਦੁਆਰਾ ਸਮਝਾ ਦਿੱਤਾ ਹੈ ਇਸ ਕਰਕੇ ਅਸੀਂ ਹੁਣ ਪਰਮੇਸ਼ਰ ਨੂੰ ਜਾਣ ਲਿਆ। ਹਾਂਜੀ
ਅੰਤਰਗਤ ਹਰ ਭੇਟਿਆ
ਅੰਤਰਗਤ ਪਾਠ ਅੱਡਰਤਾ ਨਹੀਂ ਟਕਸਾਲ ਵਾਲੀ ਤੇ ਨਹੀਂ ਨਹੀਂ ਅੰਤਰਗਤ ਅੰਤਰ ਵੱਖਰਾ ਗਤ ਵੱਖਰਾ
ਇਕੱਠਾ
ਇਕੱਠੇ ਹੀ ਨੇ ਓਕੇ ਹਾਂਜੀ ਅੰਤਰਗਤ ਜੇ ਇਕੱਠਾ ਪਾਠ ਹੈ ਅੰਦਰੋਂ ਅੰਦਰਗਤ ਅੰਦਰੇ ਹੀ ਹਰੀ ਦਾ ਮਿਲਾਪ ਹੋ ਗਿਆ ਅਤੇ ਜੇ ਅੱਡ ਅੱਡ ਪਾਠ ਨੇ ਅੰਤਰ ਗਤ ਹਰ ਪਾਇਆ ਗਤ ਮੈਨੇ ਪ੍ਰਾਪਤ ਰੂਪ ਜਿਹੜਾ ਹਰੀ ਹੈ ਉਹ ਅੰਦਰੋਂ ਹੀ ਪਾ ਲਿਆ ਜੇ ਅੱਡ ਪਾਠ ਹੋਵੇ ਫਿਰ ਇਉਂ ਮੰਨਿਆ ਜਾਓ। ਹਾਂਜੀ
ਅਬ ਮੇਰਾ ਮਨ ਕਤੂ ਕਤੂਹ
ਹਾਂ ਸਾਬਾ
ਨਾ ਜਾਏ
ਹੁਣ ਮੇਰਾ ਮਨ ਹੋਰ ਕਿਸੇ ਪਾਸੇ ਨਹੀਂ ਜਾਂਦਾ ਜਾਂ ਹਰੀ ਨੂੰ ਹੀ ਪਾ ਲਿਆ ਉਹਦੇ ਨਾਲ ਹੀ ਜੁੜ ਗਿਆ ਹੋਰ ਕਿਹੜੇ ਪਾਸੇ ਫਿਰ ਜਾਣਾ
ਰਿੱਧ ਸਿੱਧ ਜਾਂ ਕੋ ਫੁਰੀ
ਠੀਕ
ਤਬ ਕਾਹੂ ਸਿਉ ਕਿਆ ਕਾਜ
ਹਾਂ ਇਹ ਕਬੀਰ ਸਾਹਿਬ ਨੇ ਸ਼ਬਦ ਉਹਨੂੰ ਉਚਾਰਿਆ ਇੱਕ ਕੋਈ ਪਖੰਡੀ ਜਿਹੜਾ ਸੀ ਲੋਕਾਂ ਨੂੰ ਕਹਿੰਦਾ ਸੀ ਸੰਤ ਦਾ ਰੂਪ ਧਾਰਿਆ ਭੇਖ ਧਾਰਿਆ ਸੀ ਲਿਬਾਸ ਪਾਇਆ ਸੰਤਾਂ ਵਾਲਾ ਤੀ ਪਖੰਡੀ ਕਹਿਣ ਲੱਗਾ ਵੀ ਮੈਨੂੰ ਜਿਹੜਾ ਹੈ ਲੰਗਰ ਪਾਣੀ ਛਕਾਇਆ ਕਰੋ ਅਤੇ ਮੈਂ ਤੁਹਾਨੂੰ ਰਿਧੀਆਂ ਸਿਧੀਆਂ ਦਿਆ ਕਰੂੰਗਾ ਅਤੇ ਇਉਂ ਲੋਕਾਂ ਨੂੰ ਜਾਂਦਾ ਲੋਕਾਂ ਦੇ ਘਰੀਂ ਰਿਧੀ ਸਿਧੀ ਹੋ ਤਾਂ ਦੇਵੇ ਕਿਸੇ ਨੂੰ ਇੱਦਾਂ ਕਬੀਰ ਸਾਹਿਬ ਦੇ ਚਲਿਆ ਗਿਆ। ਹੁਣ ਕਬੀਰ ਸਾਹਿਬ ਤਾਂ ਪੂਰਨ ਨੇ ਅਤੇ ਉਹਨੂੰ ਕਹਿੰਦਾ ਜੀ ਲੰਗਰ ਛਕਾਓ ਤੁਸੀਂ ਵੀ ਸਾਰੇ ਛਕਾਉਂਦੇ ਨੇ ਮੈਂ ਤੁਹਾਨੂੰ ਵੀ ਰਿਧੀਆਂ ਸਿਧੀਆਂ ਦਊਂ। ਹੁਣ ਉਹਦੇ ਉੱਤਰ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਰਿੱਧ ਸਿੱਧ ਜਾ ਕੋ ਫੁਰੀ
ਰਿੱਧ ਸਿੱਧ ਜਾ ਕੋ ਫੁਰੀ
ਉਹ ਕਹਿੰਦੇ ਗੱਲ ਸੁਣ ਜਿਹਨੂੰ ਰਿਧੀਆਂ ਸਿਧੀਆਂ ਫੁਰਦੀਆਂ ਹੋਣ ਤਬ ਕਾਹੂ ਸਿਉਂ ਕਿਆ ਕਾਜ
ਤਬ ਕਾਹੂ ਸਿਉਂ ਕਿਆ
ਉਹਨੂੰ ਫਿਰ ਕਿਸੇ ਥੇ ਕੀ ਕੰਮ ਜਿਹੜਾ ਹੈ ਮੰਗਣ ਦਾ ਜਿਹਨੂੰ ਆਪ ਰਿਧੀਆਂ ਸਿਧੀਆਂ ਨੇ ਇੰਨੀ ਸ਼ਕਤੀ ਕੋਲ ਹੈ ਉਹ ਫਿਰ ਕਾਹਨੂੰ ਮੰਗਣ ਜਾਊ ਕਿਸੇ ਕੋਲ। ਹਾਂਜੀ ਤੂੰ ਤਾਂ ਮੰਗਦਾ ਫਿਰਦਾ ਅੱਗੇ
ਤੇਰੇ ਕਹਿਣੇ ਕੀ ਗਤ ਕਿਆ
ਕਹੋ
ਕਹੋ
ਇੱਥੇ ਵਿਸਰਾਮ ਠੀਕ
ਤੇਰੇ ਕਹਿਣੇ ਕੀ ਗਤ ਕਿਆ ਕਹੋ
ਤੇਰੇ ਇਹ ਕਹਿਣ ਦੀ ਗੱਲ ਮੈਂ ਤੈਨੂੰ ਕੀ ਕਹਾਂ ਹਾਂ ਤੇਰੇ ਕਹਿਣ ਜਿਹੜਾ ਤੂੰ ਕਹਿੰਦਾ ਨਾ ਮੈਂ ਰਿਧੀਆਂ ਸਿਧੀਆਂ ਦਿੰਦਾ ਇਹ ਤੇਰਾ ਮਿੱਥਿਆ ਕਹਿਣਾ ਜਿਹੜਾ ਨਾ ਇਹਦੀ ਗਤ ਜਿਹੜੀ ਰੀਤੀ ਨੂੰ ਮੈਂ ਕੀ ਅੱਗੇ ਆਖਾਂ ਹਾਂ ਕਿਉਂਕਿ मैं
बोलत ही बड़ लाज।
हाँ, तेरे मिथ्यावादी ना मैनू बोल के तो लाज आउंदी है, शर्म आउंदी है ना, बोलिए भी की तेरे नाल। हाँ जी,
राम जह पाया।
राम ते विच राम,
राम जह पाया।
जह नहीं, जजे नू की है, देखो
जह पाया राम।
हाँ, पहले राम दे मैं मैनू औकड़ है, दूजे राम दे मैं मैनू औकड़ है नहीं। सो जिहड़ा जे औकड़ है नहीं, यह है भाई का वाचक, हे भाई। जिहड़ा राम दे मैं मैनू औकड़ है, ये परमेश्वर का वाचक है। ये भाई जिन्होंने राम नू पा लिया, रब नू पा लिया, उन्हें कह दिता ना जो रिधियां सिधियां की गल होई, वो जिहड़ा पखंडी सी कहिंदा मैं राम नू पाया होया, रब पा लिया मैं, उन्हें उत्तर च कहिंदा फिर कबीर साहब, राम जे पाया राम, जिन्हें राम नू पा लिया वो फिर ते
पवे ना बारे बार,
वो बारो बारा बारह बार बार मुड़ मुड़ के लोगों के बार मैंने दरवाजे ते कानू तुरिया फिरदा, जिन्हें रब नू पा लिया।
रहाओ झूठा जग डहके कना,
इस करके सारा जग घना मैंने बहुता झूठ करके डहक भटकता फिरदा है, तेरे अंगू डहक मैंने भटकना।
दिन दोए बर्तन की आस,
आ जिहड़ी आसा रखी है ना बर्तन चीज़ां नू वरतण दी, पदार्थां नू वरतण दी आसा, नू वरतण दी जिहड़ी आसा है, दिन दोए ये दो दिन दी है। हाँ जी, बहुता चलनी है, दो दिन की खेड है सारी। हाँ जी,
राम उदक जह जन पिया।
सो उदक मैंने जल, जिन्हें ना राम दे नाम दा जल जिन्हें जना ने पी लिया, हाँ वो फिर
तह बहर ना पई प्यास,
उन फिर मुड़ के कोई प्यास नहीं रहिंदी किसी चीज़ की, तो ते मंगदा फिरना।
गौर प्रसाद जह बूझिया,
जिन्हां ने गुरां की कृपा नाल उन्हूं बुझलिया,
आसा ते पया निरास,
वो संसारक आसावां तो फिर निराश हो गया, कोई आसा ही नहीं रहेगी उहदी।
सब सच नजरी आया
ना, फिर उन्हां नूं पाई सच्चा वाहिगुरू जिहड़ा सारिआं च नजर आ गया, सारिआं च वेख लिया उन्हें वाहिगुरू नूं।
ज्यो आत्म पया उदास,
आत्म दा अर्थ फिर मन, मैं पिछे भी आत्म दा मन कीता सी ना, इत्थे भी मन, जदों फिर मन भाई जिहड़ा सी संसार वलों उदास हो गया, उन्हां ने सच्चे वाहिगुरू नूं सारिआं च नज़र वेख लिया, नज़र नाल रब सारिआं च बैठा है।
राम नाम रस चाख्या,
राम दा नाम दा रस जिन्हां ने भाई चख लिया।
हर नाम हर तार,
हरी दा नाम जिहड़ा भाई हर प्रकार तार में तारन वाला है, जां तारना हुंदा है तेल दी धारा वांगू बिरती लिव लाउणी, तेल दी धार नहीं टुटदी, इउं उदां जिन्हां ने भाई लिव लाई है हरी नाम द्वारा, वो उन्होंने हरी राम दे नाम नूं रस नूं चखना कीता है।
कहो कबीर कंचन पाया,
कबीर साहब कहिंदे जी वो फिर मनूर तो कंचन सोना बन गया,
भ्रम गया समुद्र पार,
उहदा भ्रम जिहड़ा सी समुद्रों पार हो गया, जां इउं जिहड़ा अर्थ भी कर लिया जांदा है, भ्रम गया उन्हां दा भ्रम चलिया गया समुद्र पार, संसार समुद्र तो पार हो गया, जां इउं भी अर्थ करिया जांदा टकसाल च, भ्रम गया ते सम उधर है, समुद्र है नूं दो हिस्सों च वंड के, सम प्लस उधर है, सम मैंने भली प्रकार, उधर मैंने पेट। हाँ, जिहड़े जूना मातावां दे गर्भ विच पैण वलों जिहड़ा सी भली प्रकार पार हो गया, नहीं जूना च पैंदा। मनूर जिहड़ा खंगर हो सड़िया विया हुंदा लोहा, उहनूं मनूर कहिंदे। हाँ, लोहा सड़ के खंगर जिहा नहीं हो जाता, उस उदां सड़े लोहे वांगू असीं होए सी, उहनूं कंचन हो गए, सोहना हो गया। हाँ जी, पढ़ो जी।
उदक समुंदर सलल, सलल की साख्या, नदी तरंग समावेगी।
हाँ, कुछ बामण कट्ठे हो गए ना, कबीर दे गल पै गए, कहते तू टक्कर पैंदी हो रही, क्यों कांसी जोर सी बामणा दा, ये बेचारा नीव जाति सी ते थे भी नीच जाति वाले होण करके, जुलाए होण करके ये टक्कर दे रहिंदे सी, इहनूं कहिंदे गल सुन जुलाया, तू जिहड़ा हैगा अपने आप नूं संत कहाउणा है ते होरां दी निंदिया करी जांदा, सारे मतां दी निंदिया करी जांदा, है तू नीवी जात दा, दूजा तू ख्रिस्ती भी है, ते इस करके तैनू मुक्ति कित्थे मिली होवेगी, ते जां जिहड़ा तू किवें तैनू प्रभु दा मिलाप हो सकदा है, तैनू नहीं हो सकना। हुण फिर उत्तर विच कहिंदे ने, इत्थों रहाउ वाली पंक्ति तों अर्थ चकांगे, बाहर हम काहे आवेंगे, आ गया है कि ना अगे, इत्थों अर्थ दी व्यवस्था लगूगी।
सुनहे
बाहर हम काहे आवेंगे। इथो अर्थ शुरू करना है जी। कह तुसी कहा ना कहने असं मुड़ के कद नहीं संसार चाहना जो असं तो मुक्त हो गए हैं। तो जब मुक्त की गल की बामन कहते भी तू कमें मुक्त हो सकता तू नीम जात वाला है। वो उत्तर च कहते हैं दुबारे पर हम पहली लैन उदक समुद्र।
उदक समुद्र सलल की साख्या
हाँ नदी
नदी तरंग समावे के।
ठीक है उदक नाम पानी का। कहते गल सुनो पंडित पानी एक तो जड़ा समुद्र जड़ा समुद्र चाहू समुद्र का पानी कहा जाता है। सलल की साख्या सलल का अर्थ भी पानी हो ही है। इस तरह जड़ा टोभे का पानी है जड़ा पानी टोभे चाहू टोभे का पानी कहा जाता है। नदी तरंग समावेंगे तो जरा बगती नदी का पानी है लहर ने उन्होंने नदी का पानी कह देंगे ने। कह लगे पानी तो एको ही है अड अड थावान तो रहन करके सो उन्होंने थावान दधियों करके नाम वखरा पै गया भी आ समुद्र का पानी है टोभे का पानी है आ नदी का पानी है। वास्तविक तो पानी ही है ना रियलिटी तो इवें असं भी जिन्हें जीव हाँ वो परमेसर के पासों अड अड थावान होण करके अड अड जूना च होण करके माया की उपाधि करके अविद्या की उपाधि करके वखरे वखरे जी कहें भी आ नीवी जात वाला है आ उच्ची जात वाला है। पर असल विच की है तो ब्रह्मी है सारिया च ये उन्होंने समझाते साख्या मैंने संगया संगया का क्यों नौ भी अड अड नौ पै गए भी आ टोभे का पानी है यह नौ पै गया आ नदी का पानी है यह नौ पै गया साख्या मैंने संगया संघ का अर्थ होंगे भी ना अड अड नौ पै गए सरल भी पानी कहते सो इवें फिर अंतरी अर्थ का फिर पढ़ लो उदक समुद्र सलल की साख्या।
उदक समुद्र सलल की साख्या
जमें अविद्या इस तरह अविद्या उपाधि करके उदक समुद्र केड़ा ईश्वर परमेश्वर ईश्वर कह लो एक ईश्वर मनी बैठे हाँ सलल की साख्या ते नदी तरंग ये जड़ा सी हो गया जीव एक ईश्वर है जी कहते एक जीव मनी बैठे आप जड़ा सी अविद्या की उपाधि करके वखरे वखरे भासते ने वास्तविक तो ब्रह्मी है। चलो
सुन सुन है सुन मिलिया समदारसी
असी कहते समदारसी होके कबीर साहब कहते सुन है जो अफोर परमेसर से सो हम समदारसी होके अफोर परमेसर के नाल असी अफोर होके मिल गए हाँ। सुन मैंने अफोर जोड़ा से सुन है जो अफोर परमेसर है असी समदारसी होके अफोर परमेसर के नाल अफोर होके मिल गए हाँ। अगे
पवन रूप होए जावेंगे
हाँ हूँ असं पवन रूप मैने पवित्र रूप हो गए हाँ जी। पवन तो पवित्र लेना हवा निर्लेप है ना पवित्र है इं असी पावन हो गए हाँ जी पवित्र हो गए हाँ।
बहुर हम काहे
बहुर ते विश्राम बहुर
बहुर हम काहे आवेगे
सो कबीर साहब कहते बहुर तो मुड़ के वह आंदा है जिन्हां दे अजे दो तरह के कर्म ने एक संचित कर्म एक क्रियमान कर्म जिन्हां दे अजे संचित कर्म खड़े ने ते वो तो मुड़ मुड़ के आऊंगे संसार च कर्मन भोगन वास्ते। सो मैं जड़ा सी मैं अपने संचित कर्म भी किरेमान कर्म भी सारे ज्ञान की अग्नि नाल सार दिते ने इस करके बहुर हम काहे आवेंगे असं हूँ मुड़ के कद नहीं संसार चाहना साढ़े कर्म ही नहीं कोई रह गया कर्म सार दिते असी अपने ज्ञान ब्रह्म ज्ञान की अग्नि नाल संचित कर्म किरेमान कर्म किहड़े हुंदे ने जिहड़े हुण आपां मौजूदा समय में कर्म कर रहे हैं इन्हें किरेमान कर्म जिहड़े हुण कर रहे हैं मर के जदों ना जाण गए अपने नाल ये संचित कर्म हो गए उत्थे फिर लेखे ऐड हो जाते हैं कट्ठे करके लैके गए जेडे उन्होंने संचित कर्मा अनुसार अगला जन्म दिंदा फिर वाहेगुरू बिला जी आज तेरे कर्म होर ने हुण अगे जाके होर भोग हो इं प्रारब्ध कर्मा तो फिर संचित जड़े से उन्हां द्वारा फिर आउंदा है। सो कबीर साहब ये गल कह रहे हैं भी मैं अपने संचित कर्म भी किरेमान कर्म भी ये दोवां नूं जिहड़ा सी ब्रह्म ज्ञान की अग्नि नाल साड़ दिता है जां मेरा कोई कर्म ही नहीं लिखा ही नहीं रह गया हुण मैं कादे लई मुड़ के आउणा बहुर हम काहे आवेंगे हाँ जी।
आव न जाना हुक्म तिसे का
हाँ जो जिहड़ा सी अग्ञानियां दा आउणा ते जाणा बणिया होया है ਸਾਨੂੰ ਤਾਂ ਹੁਣ ਗਿਆਨ ਹੋ ਗਿਆ। ਅਤੇ ਇਸ ਕਰਕੇ ਆਉਣਾ ਅਤੇ ਜਾਣਾ ਜਿਹੜਾ ਅਗਿਆਨੀ ਨੇ ਉਹਨਾਂ ਦਾ ਹੁੰਦਾ ਇਹ, ਪਰ ਹੈ ਰੱਬ ਦਾ ਹੁਕਮ, ਇਹ ਹੁਕਮ ਤੇ ਸਹਿਕਾ। ਹਾਂਜੀ, ਹੁਕਮ ਹੈ,
ਹੁਕਮ ਹੈ ਬੂਝ ਬੁੱਝ,
ਹਾਂ
ਬੁੱਝ ਸਮਾਵੇਗੀ।
ਬਹੁਤ ਠੀਕ ਪੜ੍ਹਨ ਲੱਗੇ ਹੁਣ ਤਾਂ, ਟਕਸਾਲੀਆਂ ਵਾਂਗੂ ਪੜ੍ਹਦੇ ਹਾਂ। ਹੁਕਮ ਨੂੰ, ਹੁਕਮ ਨੂੰ ਬੁੱਝ ਕੇ ਹੁਣ ਅਸੀਂ ਰੱਬ ਦੇ ਨੂੰ ਸਮਾ ਜਾਵਾਂਗੇ। ਰਹਾਓ
ਰਹਾਓ ਚਵ ਚੁਕੇ ਪੰਚ ਧਾਤ ਕੀ ਰਚਨਾ।
ਇੱਕ ਦਲਾਵਾਂ ਹੋਰ ਲਾ ਦਿਓ ਉੱਥੇ, ਪੜ੍ਹੋ।
ਜਵ ਚੁਕੇ,
ਹਾਂ ਠੀਕ ਆ,
ਪੰਚ ਧਾਤ ਕੀ ਰਚਨਾ।
ਪੰਚ ਧਾਤ, ਧਾਤ ਨਾਮ ਤੱਤ ਦਾ, ਜਦੋਂ ਪੰਜੇ ਤੱਤਾਂ ਦੀ ਰਚਨਾ ਕੀ ਹੈ, ਸੰਸਾਰ। ਇਹ ਜਿਹੜਾ ਸੰਸਾਰ ਸੀ ਇਹਦਾ ਫੁਰਨਾ ਹੀ ਸਾਨੂੰ ਮਿਟ ਗਿਆ ਜਦੋਂ, ਜਾਂ ਪੰਜ ਧਾਤ ਪੰਜ ਕਾਮਾਤਕਾਂ ਦੀ ਜਿਹੜੀ ਰਚਨਾ ਸੀ ਇਹਦਾ ਫੁਰਨਾ ਹੀ ਸਾਡਾ ਚੁੱਕਾ ਮੈਨੇ ਮੁੱਕ ਗਿਆ। ਸਭ ਸਕੇ ਐਸੇ
ਐਸੇ ਭਰਮ ਚੁਕਾਵੇਂਗੇ।
ਹਾਂ, ਇਉਂ ਅਸੀਂ ਭਰਮ ਜਿਹੜਾ ਦੂਰ ਕੀਤਾ, ਜਾਂ ਪੰਜ ਤੱਤਾਂ ਦੀ ਜਿਹੜੀ ਰਚਨਾ ਸੰਸਾਰ ਸੀ ਉਹਦਾ ਫੁਰਨਾ ਹੀ ਨਹੀਂ ਕੋਈ ਰਹਿ ਗਿਆ, ਭਰਮ ਕੀ ਰਹਿ ਗਿਆ। ਹਾਂਜੀ,
ਦਰਸ਼ਨ ਸੋੜ ਪਏ ਸਮਦਰਸੀ।
ਹਾਂ, ਦਰਸ਼ਨ ਛੇ ਸ਼ਾਸਤਰਾਂ ਦਾ ਭਾਵ ਹੈ, ਛੇ ਸ਼ਾਸਤਰਾਂ ਦਾ ਜਿਹੜਾ ਉਹਨੂੰ ਦਰਸ਼ਨ ਕਹਿੰਦੇ ਨੇ, ਅਤੇ ਇਹਨੂੰ ਪੜ੍ਹਨ ਵਾਲਿਆਂ ਨੂੰ ਦਾਰਸ਼ਨਿਕ ਕਹਿ ਦਿੰਦੇ ਨੇ। ਸੋ ਜਿਹੜਾ ਸੀ ਛੇ ਸ਼ਾਸਤਰਾਂ ਦਾ ਪੜ੍ਹਨਾ ਦਾ ਹੰਕਾਰ ਜਿਹੜਾ ਸੀ ਇਹਨੂੰ ਛੱਡ ਕੇ ਅਸੀਂ ਸਮਦਰਸੀ ਹੋ ਗਏ ਹਾਂ, ਸਮਦਿਸ਼ਟ ਹੋ ਗਏ ਹਾਂ, ਜਾਂ ਦਰਸ਼ਨ। ਕੱਲ੍ਹ ਵੀ ਆਪਾਂ ਨੇ ਕਿਹਾ ਸੀ ਵੀ ਜਿਹੜੇ ਛੇ ਭੇਖ ਨੇ ਉਹ ਤਾਂ ਯਾਦ ਨੇ ਤੁਹਾਨੂੰ। ਹਾਂ, ਕਿਹੜੇ? ਹਾਂ, ਹੁਣ ਤਾਂ ਫੱਟ ਮਾਰਦੇ ਨੇ ਜਦੇ ਜੋਗੀ ਜੰਗਮ ਸਰੇ ਬੜੇ। ਹਾਂ ਹਾਂ, ਸੇਵਾਂ ਜਾਮਾ, ਹਾਂ ਜਾਮ ਹੈ ਮੀਨਾ ਮੇਖ, ਇਹ ਜਿਹੜੇ ਸੇਹ ਭੇਖਾਂ ਦਾ ਹੰਕਾਰ ਸੀ, ਦਰਸ਼ਨ ਦਾ ਅਰਥ ਵੀ ਲੈ ਜਾਂਦਾ। ਸੋ ਜਿਹੜੇ ਸੇਹ ਭੇਖਾਂ ਦਾ ਹੰਕਾਰ ਸੀ ਇਹ ਛੱਡ ਕੇ ਹੁਣ ਅਸੀਂ ਸਮਦਰਸੀ ਹੋ ਗਏ ਹਾਂ। ਕਰਿਆ ਕੀ?
ਇੱਕੋ ਨਾਮ ਤਿਹਾਵੇਂਗੇ,
ਇੱਕੋ ਨਾਮ ਨੂੰ ਤਿਉਣਾ ਕੀਤਾ। ਜਿੱਤ ਹਮ ਲਾਏ,
ਜਿੱਤ ਹਮ ਲਾਏ ਤਤ ਹੀ ਲਾਗੇ।
ਜਿੱਦ ਹੁਣ ਪਰਮੇਸ਼ਰ ਸਾਨੂੰ ਲਾਇਆ, ਅਸੀਂ ਜਿਹੜੇ ਕੰਮ ਕਰਨ ਸਾਨੂੰ ਨਾਮ ਜਪਣ ਵਿੱਚ ਲਾਇਆ, ਤਿੱਤ ਹੀ ਲਾਗੇ, ਭਗਤੀ ਕਰਨ 'ਚ ਲਾਇਆ, ਇੱਧਰ ਹੀ ਲੱਗਿਆ। ਕਬੀਰ ਸਾਹਿਬ ਕਹਿੰਦੇ ਹਾਂ ਤੈਸੇ
ਤੈਸੇ ਕਰਮ ਕਮਾਵਾਂਗੇ,
ਉਹਦੇ ਅਨੁਸਾਰ ਅਸੀਂ ਕਰਮ ਕਮਾਉਂਦੇ ਹਾਂ।
ਹਰ ਜੀ ਕਿਰਪਾ ਕਰੇ ਜੋ ਆਪਣੀ,
ਹੇ ਹਰੀ ਜੀ, ਜਿਹਨਾਂ 'ਤੇ ਤੁਸੀਂ ਕਿਰਪਾ ਕਰ ਦਿੰਦੇ ਹੋ
ਤਾਂ ਗੁਰਕੇ ਸ਼ਬਦ ਸਮਾਵਾਂਗੇ।
ਹਾਂ, ਇਸ ਕਰਕੇ ਜਿਹਨਾਂ 'ਤੇ ਹਰੀ ਦੀ ਕਿਰਪਾ ਹੋ ਜਾਂਦੀ ਹੈ ਪੰਡਿਤ, ਤੁਸੀਂ ਵੀ ਇਸੇ ਤਰ੍ਹਾਂ ਜੇ ਗੁਰੂ ਦੇ ਸ਼ਬਦ ਨੂੰ ਕਮਾ ਲਵਾਉਣਾ ਉਪਦੇਸ਼ ਨੂੰ, ਤੁਸੀਂ ਵੀ ਸਮਾ ਜਾਵੋਗੇ।
ਜੀਵਤ ਮਰਹੋ ਮਰਹੋ ਫੁਨ ਜੀਵਹੋ।
ਹਾਂ, ਜੀਵਤ ਮਰਹੋ, ਜਿਹੜਾ ਤੁਸੀਂ ਸੰਸਾਰ ਵੱਲੋਂ ਜੀਣਾ ਕਰਦੇ ਹੋ, ਇੱਧਰੋਂ ਮਰ ਜਾਓ ਸੰਸਾਰ ਵਾਲੇ ਪਾਸਿਓਂ, ਜੇ ਇੱਧਰੋਂ ਮਰ ਜਾਓਗੇ, ਮਰਹੋ ਫੁਨ ਜੀਵਹੋ, ਭਜਣ ਵੱਲੋਂ ਰੱਬ ਦੇ ਸਿਮਰਨ ਵੱਲੋਂ ਤੁਸੀਂ ਮਰੇ ਹੋਏ ਹੋ, ਇੱਧਰੋਂ ਜੀਣਾ ਕਰੋ, ਫਿਰ
ਪੁਨਰਪ ਜਨਮ ਨਾ ਹੋਈ।
ਹਾਂ, ਪੁਨਰਪ ਮਨ, ਫਿਰ ਮੁੜ ਕੇ ਜਨਮ ਨਹੀਂ ਹੋਵੇਗਾ, ਤੁਹਾਡਾ ਵੀ ਜਨਮ ਮਨ ਮੁੱਕ ਜਾਏਗਾ। ਮਰੋ ਤਾਂ ਸਹੀ ਸੰਸਾਰ ਵੱਲੋਂ।
ਕਹੋ ਕਬੀਰ ਜੋ ਨਾਮ ਸਮਾਨੇ।
ਕਬੀਰ ਸਾਹਿਬ ਕਹਿੰਦੇ ਜਿਹੜੇ ਭਾਈ ਨਾਮ ਨੂੰ ਜਪਦੇ ਨੇ ਉਹ ਨਾਮੀ ਵਿੱਚ ਸਮਾ ਗਏ ਨੇ। ਸ਼ਾਬਾਸ਼,
ਸੁਣ ਰਿਹਾ ਲਿਵਲਾ ਸੋਈ।
ਹਾਂ, ਉਹ ਫਿਰ ਜਿਹੜਾ ਭਾਈ ਲਿਵਲਾ ਕੇ ਸੁਣ ਹੋ ਰਿਹਾ ਭਾਵ ਅਫਰ ਹੋ ਗਿਆ।
ਜੋ ਤੁਮੈਂ ਮੌਕੋ ਦੂਰ ਕਰਤ ਹੋ।
ਕਰਤ ਹੋ ਪਾਠ ਇਕੱਠਾ ਹੀ ਹੈ, ਦੇਖਿਓ ਟਕਸਾਲ ਵਾਲੀ 'ਤੇ। ਹਾਂ, ਪੜ੍ਹੋ ਸਾਰੇ ਫਿਰ। ਜੋ ਤੁਮ ਮੌਕੋ ਦੂਰ ਕਰਤ ਹੋ।
ਜੋ ਤੁਮ ਮੌਕੋ ਦੂਰ ਕਰਤ ਹੋ।
ਤੋ ਤੁਮ ਮੁਕਤ ਬਤਾਵ ਹੋ।
ਤੋ ਤੁਮ ਮੁਕਤ ਬਤਾਵੋ।
ਇਹ ਸ਼ਬਦ ਕਬੀਰ ਸਾਹਿਬ ਜੀ ਨੇ ਉਦੋਂ ਉਚਾਰਿਆ, ਪ੍ਰੇਮਾ ਭਗਤੀ ਕਰ ਰਹੇ ਨੇ ਕਬੀਰ ਸਾਹਿਬ, ਭਗਤੀ ਪੂਰੀ ਹੋ ਗਈ ਹੈ, ਪ੍ਰੇਮਾ ਭਗਤੀ ਕਰਨੇ ਕਰਕੇ ਰੱਬ ਨੂੰ ਆਉਣਾ ਪੈਂਦਾ। ਉਹ ਪਰਮੇਸ਼ਰ ਆ ਤਾਂ ਗਏ, ਜਦੋਂ ਆ ਗਏ ਤਾਂ ਵੇਖਿਆ ਵੀ ਪਰਮੇਸ਼ਰ ਆ ਗਏ ਨੇ, ਉੱਠ ਕੇ ਭੱਜ ਕੇ ਚਰਨਾਂ ਨੂੰ ਮੱਥਾ ਟੇਕਣ ਲੱਗੇ, ਤਾਂ ਪਰਮੇਸ਼ਰ ਨੇ ਕੌਤਕ ਕਰਨ ਵਾਸਤੇ ਕਹਿੰਦੇ ਪਲੇ ਹਟੋ ਜਲਾਹਿਆ, ਅਸੀਂ ਛੱਤਰੀ ਹੁੰਦੇ ਹਾਂ, ਤੂੰ ਨੀਚ ਜਾਤ ਵਾਲਾ ਕਿੱਥੇ ਮੈਨੂੰ ਛੂਹਣਾ, ਮੈਨੂੰ ਛੂਤ ਛਾਤ ਨਾ ਕਰ, ਪਲੇ ਹਟ। ਜਦੋਂ ਇਹ ਗੱਲ ਆਖੀ, ਹੁਣ ਉੱਤਰ ਵਿੱਚ ਕਬੀਰ ਸਾਹਿਬ ਜੀ ਪਰਮੇਸ਼ਰ ਨੂੰ ਇਹ ਸ਼ਬਦ ਉਚਾਰ ਕੇ ਕਹਿੰਦੇ ਨੇ, ਜੋ ਤੁਮ ਮੋਕੋ ਦੂਰ ਕਰਤ ਹੋ।
ਜੋ ਤੁਮ ਮੋਕੋ ਦੂਰ ਕਰਤ ਹੋ।
ਇਹ ਮਹਾਰਾਜ, ਹੁਣ ਤੁਸੀਂ ਮੈਨੂੰ ਦੂਰ ਕਰਨਾ ਕਹਿੰਦੇ, ਪਰੇ ਹਟ ਕਹਿੰਦੇ ਹੋ, ਤੋ ਤੁਮ ਮੁਕਤ ਬਤਾਵੋ।
ਤੋ ਤੁਮ ਮੁਕਤ ਬਤਾਵੋ।
ਫਿਰ ਤੁਸੀਂ ਮੈਨੂੰ ਮੁਕਤੀ ਦੱਸੋ ਭਲਾ, ਫਿਰ ਮੁਕਤੀ ਕੀ ਹੋਈ? ਕਹਿੰਦਾ ਵੀ ਮੁਕਤੀ ਤਾਂ ਉਹੀ ਹੁੰਦੀ ਹੈ ਨਾ ਮਹਾਰਾਜ, ਮੁਕਤੀ ਦਾ ਰੂਪ ਸਰੂਪ ਕੀ ਹੈ? ਪਰਮ ਆਨੰਦ ਦੀ ਪ੍ਰਾਪਤੀ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਣੀ, ਸੰਸਾਰ ਦੁੱਖ ਦੀ ਨਿਵਿਰਤੀ, ਇਹਦਾ ਨਾਮ ਮੁਕਤੀ ਹੈ। ਹੁਣ ਤੁਸੀਂ ਪ੍ਰਾਪਤ ਹੋਏ ਗਏ ਹੋ, ਮੁਕਤੀ ਹੋਏ ਗਈ ਹੈ, ਅਤੇ ਫਿਰ ਹੁਣ ਮੈਨੂੰ ਪਰੇ ਹਟਣ ਵਾਲੀ ਗੱਲ ਜਿਹੜੀ ਕਹਿੰਦੇ ਹੋ ਵੀ ਪਰੇ ਹਟ, ਫਿਰ ਮੁਕਤੀ ਕਿਹਨੂੰ ਕਹਾਂਗੇ? ਜਾਂ ਤਾਂ ਤੁਸੀਂ ਪ੍ਰਾਪਤ ਨਾ ਹੁੰਦੇ, ਜਾਂ ਮੁਕਤੀ ਹੋਈ ਗਈ ਆ, ਪ੍ਰਾਪਤੀ ਹੋ ਗਈ ਆ ਤੁਹਾਡੀ, ਸੰਸਾਰ ਦੁੱਖ ਦੀ ਨਿਵਿਰਤੀ ਕਰ ਬੈਠਾ, ਫਿਰ ਉਹ ਆ ਤੁਹਾਡਾ ਕਹਿਣਾ ਕਿੰਨਾ ਕੁ ਠੀਕ ਆ ਵੀ ਪਰੇ ਹਟ ਹੋਏ। ਹਾਂਜੀ, ਇਹ ਫਿਰ ਜਦੋਂ ਇਹ ਗੱਲ ਕਬੀਰ ਸਾਹਿਬ ਨੇ ਕਹੀ, ਫਿਰ ਵਾਹਿਗੁਰੂ ਪਰਮੇਸ਼ਰ ਕਹਿੰਦੇ ਜੁਲਾਹਿਆ, ਤੂੰ ਸਾਨੂੰ ਕੀ ਰੂਪ ਮੰਨਿਆ, ਕੀ ਸਮਝਣਾ ਕੀਤਾ, ਕਿੱਦਾਂ ਜਾਣਨਾ ਕੀਤਾ? ਉਸ ਉੱਤਰ 'ਚ ਕਹਿੰਦੇ ਨੇ
ਏਕ ਅਨੇਕ ਹੋਏ ਰਹੇ,
ਏਕ ਤੇ ਜਮਕੀ ਲਾ ਕੇ, ਏਕ
ਅਨੇਕ ਹੋਏ ਰਹੇ ਹੋ
ਸਗਲ ਮਹਿ, ਇੱਥੇ ਵਿਸਰਾਮ ਕਰਨਾ।
ਏਕ ਅਨੇਕ ਹੋਏ ਰਹੇ ਹੋ ਸਗਲ ਮੈਂ, ਅਬ ਕੈਸੇ ਪਰਮਾਵੋ।
ਹਾਂ, ਪੂਰਾ ਲਓ, ਪਰਮਾਵੋ। ਫਿਰ ਕਹਿੰਦੇ ਜੀ ਮੈਂ ਇਹ ਰੂਪ ਤੁਹਾਨੂੰ ਮੰਨਿਆ, ਏਕ ਤੁਸੀਂ ਇੱਕ ਤੋਂ, ਆ ਸਾਰਿਆਂ 'ਚ ਅਨੇਕ ਰੂਪ ਹੋਏ ਹੋਏ ਹੋ, ਅਤੇ ਇਸ ਕਰਕੇ ਮੇਰਾ ਇਹ ਹੁਣ ਅਡੋਲ ਨਿਸ਼ਚਾ ਹੈ। ਹੁਣ ਮੈਨੂੰ ਇਸੇ 'ਤੇ ਗੱਲੋਂ ਕਾਹਦੇ ਲਈ ਭਰਮਾਉਣਾ ਕਰਦੇ ਹੋ? ਹਾਂਜੀ, ਤੁਸੀਂ ਇੱਕੇ ਸਾਰਿਆਂ 'ਚ ਅਨੇਕ ਰੂਪ ਹੋਏ ਹੋਏ ਹੋ, ਇਹ ਰੂਪ ਮੰਨਿਆ ਮੈਂ ਤੁਹਾਨੂੰ। ਹਾਂਜੀ,
ਰਾਮ ਮੋਕੋ ਤਾਰ ਕਹਾਂ ਲੈ ਜਈ ਹੈ।
ਠੀਕ, ਫਿਰ ਵਾਹਿਗੁਰੂ ਕਹਿੰਦੇ ਚੰਗਾ ਜੁਲਾਹਿਆ, ਤੈਨੂੰ ਤਾਰ ਲਾਂਗੇ, ਫਿਰ ਹੁਣ ਕਾਹਨੂੰ ਝਗੜਾ ਕਰਨਾ? ਫਿਰ ਉੱਤਰ 'ਚ ਕਹਿੰਦੇ ਨੇ ਰਾਮ ਮੋਕੋ ਤਾਰ, ਹੇ ਵਾਹਿਗੁਰੂ ਜੀ ਮੈਨੂੰ ਤਾਰ ਕੇ ਲੈ ਕੇ ਕਿੱਥੇ ਜਾਣਾ, ਮਿਲ ਤੇ ਮੈਂ ਗਿਆ ਹੁਣ ਤੁਹਾਡੇ ਨਾਲ, ਹਾਂ ਲੈ ਕੇ ਕਿੱਥੇ ਜਾਣਾ, ਤਾਰ ਨਾਲ ਕੀ ਬਾਕੀ ਰਹਿ ਗਿਆ ਹੁਣ? ਹਾਂਜੀ,
ਸੋਧੋ ਮੁਕਤ,
ਹਾਂ ਕਿੱਥੇ ਲੈ ਕੇ ਜਾਣਾ ਮੈਨੂੰ,
ਕਹਾ ਦਿਓ ਕੈਸੀ ਕਰ ਪ੍ਰਸਾਦ ਮੋਏ ਪਾਈ ਹੈ।
ਹਾਂ, ਫਿਰ ਕਹਿੰਦੇ ਚੰਗਾ ਤੈਨੂੰ ਮੁਕਤ ਕਰ ਦੇਣਗੇ। ਫਿਰ ਉੱਤਰ 'ਚ ਕਹਿੰਦੇ ਨੇ ਸੋਧੋ ਮੁਕਤ ਕਹਾਂ ਦਿਓ ਕੈਸੀ, ਸੋਧੋ ਮੈਨੇ ਮੈਂ ਨਿਰਣਾ ਕੀਤਾ, ਮੈਂ ਸੋਧੀ ਅਗਲ ਵਿਚਾਰਿਆ ਮਨ 'ਚ ਆਪਣੇ, ਮੁਕਤ ਕਹਾਂ, ਮੁਕਤੀ ਕਹਾਂ ਕਿੱਥੇ ਹੈ, ਦਿਓ ਕੈਸੀ ਜਿਹੜੀ ਮੈਨੂੰ ਦੇਣੀ ਹੈ। ਚਾਰ ਮੁਕਤੀਆਂ ਤੈਨੂੰ ਅੱਗੇ ਲਿਖਾਈਆਂ ਨਾ, ਇੱਕ ਪੰਜਵੀਂ ਵੱਖਰੀ ਹੈ, ਇੱਕ ਸਲੋਕ ਮੁਕਤੀ, ਇੱਕ ਸਮੀਪ ਮੁਕਤੀ, ਸਰੂਪ ਮੁਕਤੀ, ਠੀਕ ਸਯੁਜ ਮੁਕਤੀ, ਇਹ ਚਾਰੇ ਮੁਕਤੀਆਂ ਦੀ ਮੈਨੂੰ ਲੋੜ ਨਹੀਂ। ਕੇਵਲ ਮੁਕਤੀ ਜਿਹੜੀ ਹੈ ਉਹ ਮੇਰੇ ਪਾਸ ਹੈਗੀ ਹੈ ਤੁਹਾਡੀ ਬਖਸ਼ਿਸ਼ ਨਾਲ, ਉਹ ਮੈਂ ਪਾ ਲਈ ਹੈ, ਜੀਵਨ ਮੁਕਤੀ ਜਿਹਨੂੰ ਕਹਿੰਦੇ ਹਾਂ। ਇਸ ਲਈ ਕਰ ਪ੍ਰਸਾਦ ਮੋਹੇ ਪਾਈ, ਉਹ ਮੁਕਤੀ ਮੈਂ ਤੁਹਾਡੀ ਕਿਰਪਾ ਨਾਲ ਪਾ ਲਈ ਹੈ। ਹੁਣ ਹੋਰ ਕਿਹੜੀ ਮੁਕਤੀ ਦੀ ਗੱਲ ਕਰਦੇ ਹੋ? ਹਾਂਜੀ,
ਰਹਾਉ
ਫਿਰ, ਹਾਂ ਪੜ੍ਹ ਦਿਓ ਸਾਬਾਸ।
ਤਾਰਨ ਤਰਨ ਤਬੈ ਲਗ ਕਹੀਐ, ਜਬ ਲਗ ਤਤ ਨਾ ਜਾਣਿਆ।
ਫਿਰ ਪਰਮੇਸ਼ਰ ਕਹਿੰਦੇ ਦੇਖ ਗੱਲ ਸੁਣ, ਭਾਵੇਂ ਤੂੰ ਮੁਕਤ ਹੋ ਗਿਆ, ਮੈਂ ਆ ਤਾਰਨ ਵਾਲਾ, ਤੂੰ ਹੈ ਤਰਨ ਵਾਲਾ। ਸੋ ਜਿੰਨਾ ਇਹ ਜਿੰਨਾ ਚਿਰ ਮੈਂ ਤਾਰਨ ਵਾਲਾ, ਤੈਨੂੰ ਤਰਨ ਵਾਲਾ ਹੈ ਤੂੰ। ਉਹਦੇ ਉੱਤਰ 'ਚ ਕਹਿੰਦੇ ਨੇ ਮਹਾਰਾਜ, ਤਾਰਨ ਤਰਨ ਤਵੈ ਲਗ ਕਹੀ ਹੈ, ਤਾਰਨ ਵਾਲਾ ਅਤੇ ਤਰਨ ਵਾਲਾ ਤਾਂ ਉਨ੍ਹਾਂ ਚਿਰ ਕਹੀਦਾ ਜਿੰਨਾ ਕੋਈ ਤਰਿਆ ਨਾ ਹੋਵੇ। ਹਾਂਜੀ, ਹੁਣ ਜਦ ਮੈਨੂੰ ਤਾਰੇ ਦਿੱਤਾ ਹੈ, ਹੁਣ ਤੁਸੀਂ ਤਾਰਨ ਵਾਲੇ ਤਾਂ ਮੈਂ ਤਰਨ ਵਾਲਾ ਕੀ ਰਹਿ ਗਿਆ? ਹੁਣ ਸਵਾਮੀਪਣਾ ਅਤੇ ਦਾਸਪਣਾ ਕੀ ਰਹਿ ਗਿਆ? ਗੁਰੂਪਣਾ ਅਤੇ ਸਿੱਖਪਣਾ ਕੀ ਰਹਿ ਗਿਆ? ਹੁਣ ਤਾਂ ਉਹ ਤਾਂ ਰੂਪ ਹੋ ਗਿਆ, ਅਜੇ ਵੀ ਤਾਰਨ ਤਰਾਉਣ ਤਰਨ ਵਾਲਾ ਅਤੇ ਤਰਨ ਵਾਲੇ ਦੀ ਗੱਲ ਹੈ। ਹਾਂਜੀ,
ਜਬ ਲਗ ਤੱਤ ਨਾ ਜਾਣੇ,
ਇਹ ਤਾਂ ਉਨ੍ਹਾਂ ਚਿਰ ਹੈ ਮਹਾਰਾਜ ਜਿੰਨਾ ਚਿਰ ਤੱਤ ਸਰੂਪ ਪਰਮੇਸ਼ਰ ਨੂੰ ਤੁਹਾਨੂੰ ਜਾਣ ਨਹੀਂ ਸੀ ਲਿਆ। ਉਹਨਾਂ 'ਚ ਤਾਂ ਮੈਂ ਮੰਨ ਸਕਦਾ ਵੀ ਇੱਕ ਤਾਰਨ ਵਾਲਾ ਤਾਂ ਮੈਂ ਤਰਨ ਵਾਲਾ, ਹੁਣ ਤਾਂ ਮੈਂ ਤਰ ਹੀ ਗਏ ਹਾਂ, ਅਤੇ ਹੁਣ ਤਾਰਨ ਵਾਲਾ ਕੀ ਅਤੇ ਤਰਨ ਵਾਲਾ ਕੀ, ਇੱਕ ਰੂਪ 'ਤੇ ਹੋ ਗਏ ਹਾਂ, ਆਪੇ ਗੁਰਚੇਲਾ ਹੋ ਗਿਆ ਨਾ।
ਅਬ ਤੋਂ ਬਿਮਲ ਭਏ ਘਟ ਹੀ ਮੈਂ,
ਹੁਣ ਤਾਂ ਘੱਟ ਮੈਨੇ ਸਰੀਰ ਵਿੱਚ ਹੀ ਮੈਂ ਬਿਮਲ, ਮੈਨੇ ਨਿਰਮਲ ਹੋ ਗਿਆ, ਮੈਲ ਰਹਿਤ ਹੋ ਗਿਆ, ਅਗਿਆਨਤਾ ਦੀ ਮੈਲ ਨਹੀਂ ਰਹਿ ਗਈ। ਸਾਬਾਸ਼,
ਕਹਿ ਕਬੀਰ ਮਨ ਮਾਨਿਆ,
ਮਨ ਮੈਨੇ ਮੰਤਰ, ਜਿਹੜਾ ਗੁਰਾਂ ਨੇ ਮੈਨੂੰ ਮੰਤਰ ਦਿੱਤਾ ਉੱਥੇ ਮੇਰਾ ਮਨ ਮੰਨ ਗਿਆ, ਹੁਣ ਤਾਂ ਮੈਨੂੰ ਸਰੀਰ ਵਿੱਚ ਤੁਹਾਨੂੰ ਪਾ ਲਿਆ, ਨਿਰਮਲ ਹੋ ਗਏ ਹਾਂ। ਜਿਉਂ ਸਿੱਧੀਆਂ ਗੱਲਾਂ ਤੀਆਂ ਭਗਤਾਂ ਦੀਆਂ ਰੱਬ ਨਾਲ, ਜਿਵੇਂ ਤੁਹਾਡੀਆਂ ਵੀ ਹੈਗੀਆਂ ਨੇ, ਕਰੋ ਕਿਰਪਾ। ਚਲੋ,
ਜਿਨ ਗੜ ਕੋਟ ਕੀਏ ਕੰਚਨ ਕੇ, ਛੋੜ ਗਿਆ ਸੋ ਰਾਵਣ।
ਇੱਕ ਜਿਹੜਾ ਸੀ ਵਿਸ਼ਵਾਗਾਮੀ ਸੀ, ਅਤੇ ਉਹਨੂੰ ਉਪਦੇਸ਼ ਦੇ ਰਹੇ ਨੇ, ਇਹ ਵੀ ਰਹਾਉ ਦੀ ਪੰਕਤੀ ਤੋਂ ਅਰਥ ਸ਼ੁਰੂ ਕਰਾਂਗੇ। ਹਾਂ, ਰਹਾਉ ਵਾਲੀ ਪੰਕਤੀ ਪੜ੍ਹ ਲਓ। ਕਾਹੇ ਕੀ ਜਿੱਤ ਹੈ ਮਨ ਭਾਵ, ਕਾਹੇ
ਕੀ ਜਿੱਤ ਹੈ ਮਨ ਭਾਵਨ।
ਹਾਂ, ਕਹਿੰਦੇ ਆ ਕੀ ਮਨ ਭਾਉਂਦੀਆਂ ਕਰਦਾ ਵਿਸ਼ਵਾਗਾਮੀਆਂ। ਹਾਂਜੀ, ਹੁਣ ਮੁੱਢਲੀ ਪੜ੍ਹੋ।
ਜਿਨ ਗੜ ਕੋਟ ਕੀਏ ਕੰਚਨ ਕੇ,
ਗੜ ਮੈਨੇ ਕਿਲੇ, ਕਹਿੰਦੇ ਜਿਸ ਰਾਵਣ ਨੇ ਗੜ ਮੈਨੇ ਕਿਲੇ ਸੋਨੇ ਦੇ ਬਣਾ ਲਏ, ਕੋਟ ਮੈਨੇ ਕੰਧਾਂ ਜਿਹੜੀਆਂ ਸੀਆਂ ਫਸੀਲਾਂ ਕਿਲੇ ਦੀਆਂ। ਉਹ ਜਿਹਨੇ ਸੋਨੇ ਦੀਆਂ ਬਣਾ ਲਈਆਂ ਸੀ ਉਹ ਰਾਵਣ
ਛੋੜ ਗਿਆ ਸੋ ਰਾਵਣ,
ਉਹ ਰਾਵਣ ਮਰ ਕੇ ਛੱਡ ਕੇ ਚਲੇ ਗਏ ਨੇ ਇੱਥੋਂ।
ਕਾਹੇ ਕੀ ਜਿਤ ਹੈ ਮਨ ਭਾਵਨ,
ਹੈ ਤੇ ਵਿਸਰਾਮ।
ਕਾਹੇ ਕੀ ਜਿਤ ਹੈ ਮਨ ਭਾਵਨ,
ਕੀ ਮਨ ਭਾਉਂਦੀਆਂ ਗੱਲਾਂ ਕਰਦਾ ਹੈ, ਕੀ ਜਿਤ ਮਨ ਕਰਦਾ।
ਜਬ ਜਮ ਆਏ ਕੇਸ ਤੇ ਪਕੜੈ,
ਜਦੋਂ ਜਮ ਨੇ ਆ ਕੇ ਤੈਨੂੰ ਕੇਸਾਂ ਤੋਂ ਫੜ ਲਿਆ ਨਾ,
ਤੈ ਹਰ ਕੋ ਨਾਮ ਛਡਾਵਨ,
ਉੱਥੇ ਹਜੀ ਦੇ ਨਾਮ ਨੇ ਛਡਾਉਣਾ। ਹਾਂਜੀ, ਜਪਿਆ ਕਰ ਛੱਡਦੇ ਆ ਵਿਕਾਰ, ਕਹਿੰਦੇ ਤਾਂ ਹੀ ਤਾਂ ਸਿਰ ਮਨਾਇਆ ਜੀ ਵੀ ਕੇਸਾਂ ਤੋਂ ਨਾ ਫੜ ਲਵੇ, ਫਿਰ ਉਹਨੇ ਗਲ ਤੋਂ ਫੜ ਲੈਣਾ ਫਿਰ ਆ ਕੇ।
ਰਹਾਓ ਕਾਲ ਅਕਾਲ ਖਸਮ ਕਾ ਕੀ ਨਾ,
ਕਾਲ ਜਿਹੜਾ ਨਾ ਜਿਹੜਾ ਅਕਾਲ ਪੁਰਖ ਪਰਮੇਸ਼ਰ ਖਸਮ ਹੈ ਉਹਦਾ ਕੀਤਾ ਹੋਇਆ ਹੈ ਕਾਲ। ਹਾਂਜੀ,
ਇਹੋ ਪਰਵੰਚ ਵਧਾਵਨ,
ਕਿਉਂ ਕੀਤਾ ਹੈ ਇਹ ਪਰਪੰਚ ਜਿਹੜਾ ਸੰਸਾਰ ਸੀ ਉਹਨੂੰ ਬੰਨਣ ਵਾਸਤੇ ਕਾਲ ਕੀਤਾ ਹੈ ਉਸ ਅਕਾਲ ਪੁਰਖ ਪਰਮੇਸ਼ਰ ਨੇ। ਜਾਂ ਦੂਜਾ ਅਰਥ ਕਾਲ ਅਕਾਲ, ਕਾਲ ਹੋ ਗਿਆ ਮੌਤ, ਅਕਾਲ ਹੋ ਗਿਆ ਜਨਮ, ਮੌਤ ਅਤੇ ਜਨਮ ਇਹ ਉਸ ਖਸਮ ਪਰਮੇਸ਼ਰ ਦੇ ਕੀਤੇ ਹੋਏ ਨੇ ਸੰਸਾਰ ਰੂਪੀ ਪਰਪੰਚ ਨੂੰ ਬੰਨਣ ਵਾਸਤੇ। ਚਲੋ,
ਕਹਿ ਕਬੀਰ ਤੇ ਅੰਤੇ ਮੁਕਤੇ,
ਕਬੀਰ ਸਾਹਿਬ ਕਹਿੰਦੇ ਅੰਤ ਮਿਲੇ ਤਾਂ ਉਹੀ ਮੁਕਤੇ ਨੇ
ਜਿਨ ਹਿਰਦੇ ਰਾਮ ਰਸਾਇਣ,
ਦਲਾਵਾਂ ਵੀ ਲਾ ਦਿਓ,
ਜਿਨ ਹਿਰਦੇ ਰਾਮ ਰਸਾਇਣ।
ਹਾਂ, ਹਲੰਤ ਬਹੁਤ ਠੀਕ ਲਾਇਆ, ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਜਿਹੜਾ ਪਰਮੇਸ਼ਰ ਹੈ, ਰਸਾਇਣ ਰਸਾਂ ਦਾ ਘਰ ਜਿਹੜਾ ਪਰਮੇਸ਼ਰ, ਜਿਨ੍ਹਾਂ ਦੇ ਹਿਰਦੇ 'ਚੋਂ ਵੱਸ ਗਿਆ ਉਹ ਪਾਈਆਂ ਅੰਤ ਵੇਲੇ ਮੁਕਤ ਹੈ। ਹਾਂਜੀ,
ਦੇਹੀ ਕਾਵਾ ਜੀਓ ਧਰ ਮਹੱਤੋ,
ਮਹੱਤੋ ਨਹੀਂ ਪੜ੍ਹਨਾ, ਮਹਿਤੋ ਪੜ੍ਹਨਾ,
ਮਹਿਤੋ
ਪੋਲਾ ਪੜ੍ਹਨਾ, ਮਹਿਤੋ
ਮਹਿਤੋ। ਦੇਹੀ ਗਾਵਾ ਜੀਓ ਧਰ ਮਹਿਤੋ ਬਸ ਹੈ ਪੰਚ ਕਰਸਾਨਾ,
ਇਹਨੂੰ ਗਾਵਾ ਠੀਕ ਪੜ੍ਹਿਆ ਤੁਸੀਂ, ਕਈ ਗਾਵਾਂ ਪੜ੍ਹ ਜਾਂਦੇ ਨੇ, ਇਹ ਗਾਉਣ ਦਾ ਵਾਚਕ ਨਹੀਂ ਹੈਗਾ। ਗਾਵਾ ਹਿੰਦੀ ਦਾ ਸ਼ਬਦ ਹੈ, ਪਿੰਡ ਨੂੰ ਕਹਿੰਦੇ ਨੇ ਨਗਰ, ਆਪਾਂ ਪਿੰਡ ਕਹਿ ਦਿੰਦੇ ਹਾਂ, ਹਿੰਦੀ ਵਾਲੇ ਗਾਮ ਕਹਿ ਦਿੰਦੇ ਨੇ। ਇਹ ਸ਼ਬਦ ਕਦੋਂ ਉਚਾਰਿਆ ਕਬੀਰ ਸਾਹਿਬ ਜੀ ਨੇ? ਅਤੇ ਜਿਹੜੇ ਸੀ ਬਾਹਮਣ ਇਕੱਠੇ ਹੋ ਕੇ ਕਬੀਰ ਸਾਹਿਬ ਨੂੰ ਕਹਿਣ ਲੱਗੇ ਤੂੰ ਐਂ ਨੀਚ ਜਾਤ ਦਾ, ਹੋਰ ਟੋਲਾ ਆ ਕੇ ਇਕੱਠਾ ਹੋ ਕੇ ਕਹਿਣ ਲੱਗ ਗਿਆ ਤੂੰ ਨੀਵੀਂ ਜਾਤ ਵਾਲਾ, ਤੂੰ ਗ੍ਰਿਸ਼ਤੀ, ਤੈਨੂੰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ, ਤੂੰ ਮੁਕਤ ਨਹੀਂ ਹੋ ਸਕਦਾ, ਇੱਦਾਂ ਦੀਆਂ ਗੱਲਾਂ ਨੂੰ ਕਹਿਣ ਲੱਗੇ। ਉਹ ਕਹਿੰਦੇ ਜੀ ਹਾਂਜੀ, ਮੁਕਤ ਤਾਂ ਉਹ ਨਹੀਂ ਹੁੰਦੇ ਜਿਹੜੇ ਦੇਹ ਦੇ ਆਸੀ ਨੇ, ਦੇਹ ਦਾ ਅਧਿਆਸ ਕਰਦੇ ਨੇ, ਮੈਂ ਤਾਂ ਦੇਹ ਦਾ ਅਧਿਆਸ ਛੱਡ ਦਿੱਤਾ, ਮੈਂ ਕਿਉਂ ਨਹੀਂ ਮੁਕਤ ਹੋਵਾਂਗਾ? ਇਸ ਲਈ ਇਹ ਸ਼ਬਦ ਉਚਾਰ ਕੇ ਉਹਨਾਂ ਨੂੰ ਉਪਦੇਸ਼ ਦੇ ਰਹੇ ਨੇ। ਫਿਰ ਕਹਿੰਦੇ ਦੇਹ ਅਧਿਆਸ ਕੀ ਹੁੰਦਾ ਹੈ? ਉਹ ਹੁਣ ਦੱਸ ਰਹੇ ਨੇ ਦੇਹ ਅਧਿਆਸ ਕੀ ਹੈ। ਦੇਹੀ ਗਾਵਾ, ਜਿਹੜੀ ਦੇਹ ਹੈ ਇਹ ਹੈ ਗਾਵਾ ਮੇਰੇ ਪਿੰਡ, ਜੀਓ ਧਰ ਮਹਿਤੋ, ਜਿਹੜਾ ਅੰਦਰ ਜੀ ਹੈ ਉਹ ਹੈਗਾ ਮਹਿਤੋ ਮੈਨੇ ਨੰਬਰਦਾਰ, ਮਹਿਤੋ ਮੈਨੇ ਹਾਂ, ਅਤੇ ਧਰ ਮੈਨੇ ਧਰਤੀ, ਧਰਤੀ ਕਿਹੜੀ ਹੈ? ਸ਼ੁਭ ਅਸ਼ੁਭ ਜਿਹੜੇ ਕਰਮ ਕਰਨੇ ਨੇ ਇਹ ਹੋ ਗਈ ਧਰਤੀ, ਅਤੇ ਹੁਣ ਧਰਤੀ 'ਚ ਖੇਤੀ ਕਰਨ ਵਾਲੇ ਫਿਰ ਕਿਸਾਨ ਕਿਹੜੇ ਨੇ? ਬਸ ਹੈ ਪੰਜ ਕਿਰਸਾਨਾਂ, ਉਹ ਪੰਜ ਕਿਸਾਨ ਵੱਸ ਰਹੇ ਨੇ ਅੰਦਰ, ਖੇਤੀ ਕਰਨ ਵਾਲੇ ਪੰਜ ਜੱਟ ਵੱਸ ਰਹੇ ਨੇ ਇਹ ਦੇਹੀ 'ਚ। ਕਹਿੰਦੇ ਜੱਟਾਂ ਦਾ ਨਾਂ ਤਾਂ ਹੋਊਗਾ ਫਿਰ, ਜਿਹੜੇ ਪੰਜ ਨੇ ਕੀ ਨਾਂ ਹੈ ਉਹਨਾਂ ਦਾ? ਹੁਣ ਉਹ ਕਹਿੰਦੇ ਪੰਜੇ ਨਾਂ ਨੇ ਇਹਨਾਂ ਦੇ, ਅੱਗੇ ਫਿਰ ਨਾਂ ਦੱਸਣ ਲੱਗੇ ਨੇ ਕਿਹੜੇ ਕਿਹੜੇ।
ਮੈਨੂੰ ਨਕਟੂ
ਹਾਂ,
ਸਰਬ ਨੂੰ
ਠੀਕ,
ਰਸਪਤ
ਠੀਕ,
ਇੰਦਰੀ ਕਹਿਆ ਨਾ ਮਾਨਾ
ਹਾਂ, ਆਹ ਉਹਨਾਂ ਦੇ ਪੰਜ ਨਾਂ ਨੇ, ਇੱਕ ਨਾਂ ਨੈਣੂ ਹੈ, ਇੱਕ ਨਾਂ ਨਕਟੂ ਹੈ, ਇੱਕ ਨਾਂ ਸਰਬ ਨੂੰ ਹੈ, ਇੱਕ ਨਾਂ ਰਸ ਹੈ, ਇੱਕ ਨਾਂ ਪਤ ਹੈ, ਇਹ ਪੰਜੇ ਨਾਂ ਨੇ। ਸੋ ਇਹ ਪੰਜ ਫਿਰ ਕਿਹੜੇ ਨਾਂ ਹੋਏ? ਪੰਜ ਗਿਆਨ ਇੰਦਰੀਆਂ, ਇਹ ਜਿਹੜੇ ਨੇ ਪੰਜੇ ਗਿਆਨ ਇੰਦਰੀਆਂ ਰੂਪੀ ਜਿਹੜੇ ਕਿਰਸਾਨ ਨੇ, ਬਸ ਹੈ ਪੰਜ ਕਿਰਸਾਨਾਂ, ਤਾਂ ਇਉਂ ਪੰਜ ਗਿਆਨ ਇੰਦਰੀਆਂ ਰੂਪੀ ਕਿਰਸਾਨ ਅੰਦਰ ਵੱਸ ਰਹੇ ਸੀ। ਨਾਂ ਕੀ ਨੇ ਉਹਨਾਂ ਦੇ ਪੰਜੇ ਗਿਆਨ ਇੰਦਰੀਆਂ ਦੇ? ਇੱਕ ਨਾਂ ਨੈਨੂ, ਨੈਨੂ ਮੈਨੇ ਨੇਤਰ, ਨਕਟੂ, ਨਕਟੂ ਮੈਨੇ ਨੱਕ, ਅਤੇ ਸਰਵਨੂ ਕੰਨ, ਅਤੇ ਰਸ ਜੀਭਾ, ਪਤ ਚਮੜੀ ਤੁਚਾ, ਇਹ ਇਹਨਾਂ ਦੇ ਨਾਂ ਨੇ ਪੰਜੇ ਗਿਆਨ ਇੰਦਰੀਆਂ ਦੇ, ਇਹ ਕਿਰਸਾਨ ਨੇ ਇਹ ਪੰਜੇ। ਇੰਦਰੀ ਕਹਿਆ ਨਾ ਮਾਨਾ, ਇਸ ਕਰਕੇ ਜਿਹੜਾ ਸੀ ਨੰਬਰਦਾਰ ਦਾ ਉਹ ਕਿਹਾ ਮੰਨਦੇ ਨਹੀਂ ਹੈਗੇ, ਇਹ ਨੰਬਰਦਾਰ ਜਿਹੜਾ ਜੀਵ ਸੀ, ਇਹ ਪੰਜੇ ਕਿਸਾਨ ਉਹਦਾ ਮੰਨਣੇ ਨਹੀਂ ਕਰਦੇ। ਹਾਂ, ਫਿਰ ਬਾਬਾ
ਬਾਬਾ ਅਬ ਨਾ ਬਸੋ ਇਹ ਗਾਓ,
ਇਹ ਹੁਣ ਮੈਂ ਇਹ ਗਾਂਵ ਦੇ ਵਿੱਚ ਜਿਹੜਾ ਦੇਹ ਇਤਿਹਾਸ ਹੈ ਇਹ 'ਚ ਮੈਂ ਬਸਣਾ ਨਹੀਂ ਕਰਦਾ। ਹਾਂਜੀ, ਮੈਂ ਦੇਹ ਦਿਹਾਸ ਤੋਂ ਪਰੇ ਹੋ ਗਿਆ। ਹਾਂਜੀ,
ਘਰੀ ਘਰੀ ਕਾ ਲੇਖਾ ਮੰਗਾ ਕਾਹਤ
ਕਾਇਤ
ਕਾਹਿਤ
ਹਾਹ ਨਾ ਲਾਓ ਈੜੀ
ਕਾਇਤ
ਹਾਂ
ਕਾਇਤ ਚੇਤੂ ਨਾਓ
ਬੋਲੋ ਸਾਰੇ ਘੜੀ ਘੜੀ ਕਾ ਲੇਖਾ ਮੰਗਾ
ਘੜੀ ਘੜੀ ਕਾ ਲੇਖਾ ਮੰਗਾ
ਕਾਇਥ
ਕਾਇਤ
ਚੇਤੂ ਨਾਓ
ਚੇਤੂ ਨਾਓ
ਇੱਕ ਕਾਇਤ ਦਾ ਅਰਥ ਕਾਇਤ ਦਾ ਅਰਥ ਹੈ ਮੁਨਸੀ ਕਲਰਕ ਕਹਿ ਲਓ ਚੇਤੂ ਦਾ ਅਰਥ ਹੈ ਚਿੱਤਰਗੁਪਤ ਆ ਜਿਹੜੇ ਮੁਨਸੀ ਨੇ ਨਾ ਇੱਕ ਦਾ ਨਾਂ ਚਿੱਤਰ ਇੱਕ ਨਾਂ ਗੁਪਤ ਇਹ ਘੜੀ ਘੜੀ ਦਾ ਲੇਖਾ ਮੰਗਦੇ ਨੇ ਇੱਕ ਤਾਂ ਸੱਜੇ ਬੋਝੇ 'ਤੇ ਬੈਠਾ ਹੈ ਉਹਨੂੰ ਕਹਿੰਦੇ ਨੇ ਚਿੱਤਰ ਉਹ ਤਾਂ ਦਿਨ ਦਾ ਰੋਜ਼ ਦਾ ਕਰਮਾਂ ਦਾ ਲੇਖਾ ਲਿਖਦਾ ਆਪਣੇ ਇੱਕ ਖੱਬੇ ਮੋਢੇ 'ਤੇ ਬੈਠਾ ਹੈ ਉਹ ਰਾਤ ਦਾ ਗੁਪਤ ਲੇਖਾ ਲਿਖਦਾ ਹੈ ਸਾਰਾ ਇਹ ਦੋਵੇਂ ਚਿੱਤਰ ਅਤੇ ਗੁਪਤ ਤੇਰਾ ਰੋਜ਼ ਦਾ ਘੜੀ ਘੜੀ ਦਾ ਲੇਖਾ ਜਿਹੜਾ ਲਿਖ ਰਹੇ ਨੇ ਅਤੇ ਮੰਗਣਗੇ ਫਿਰ ਧਰਮ ਰਾਜਾ ਉਹਨੇ ਪਰ ਇਹ ਅੱਡ ਅੱਡ ਕਰ ਲਓ ਪਾਠ ਕਾਇਥ ਅਤੇ ਚੇਤੂ ਅੱਡ ਅੱਡ ਕਰ ਲਓ ਚਿੱਤਰਗੁਪਤ ਚੇਤੂ ਚਿੱਤਰਗੁਪਤ ਹੋ ਗਿਆ ਕਾਇਥ ਜਿਹੜਾ ਮੁਨਸੀ ਨੇ ਇਹ ਉਹਨਾਂ ਦੇ ਨਾਂ ਨੇ ਚੇਤੂ ਇੱਕ ਨਾਂ ਚਿੱਤਰ ਇੱਕ ਨਾਂ ਗੁਪਤ ਨਾ ਜੀ ਹਾਂ ਉਹ ਨਾਂ ਇਹਨਾਂ ਦੇ ਚੇਤੂ ਇਹਨਾਂ ਦੇ ਇਹ ਦੋ ਚਿੱਤਰਗੁਪਤ ਨਾਂ ਨੇ ਮੁਨਸੀ ਇਹ ਦੋ ਮੁਨਸੀ ਬੈਠੇ ਨੇ ਕਲਰਕ ਬੈਠੇ ਨੇ ਲੇਖਾ ਕਰਨ ਵਾਲੇ ਉਹਨਾਂ ਦੇ ਨਾਂ ਨੇ ਚਿੱਤਰਗੁਪਤ ਇੱਕ ਨਾਂ ਚਿੱਤਰ ਇੱਕ ਨਾਂ ਗੁਪਤ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਕਿਹਾ ਨਾ ਚਿੱਤਰਗੁਪਤ ਜਦ ਲੇਖਾ ਮੰਗਾ ਤਬ ਕੌਣ ਪੜਦਾ ਤੇਰਾ ਢੱਕ ਹੈ
ਰਹਾਓ ਧਰਮ ਰਾਏ ਜਬ ਲੇਖਾ ਮੰਗਾ
ਹਾਂ ਇਹਨਾਂ ਦਾ ਲਿਖਿਆ ਹੋਇਆ ਲੇਖਾ ਚਿੱਤਰ ਤੇ ਗੁਪਤ ਦਾ ਫਿਰ ਧਰਮ ਰਾਏ ਨੇ ਲੇਖਾ ਮੰਗਣਾ ਕੀਤਾ ਫਿਰ
ਬਾਕੀ ਨਿਕਸੀ ਭਾਰੀ
ਫਿਰ ਤੇਰਾ ਉੱਥੇ ਕਰਮਾਂ ਦਾ ਬਾਕੀ ਮੈਨੂੰ ਬੈਲੈਂਸ ਭਾਰੀ ਬੈਲੈਂਸ ਕੱਢ ਦਿੱਤਾ ਉਹਨੇ ਵੀ ਇੰਨਾ ਤੇਰੇ ਕਰਮਾਂ ਦਾ ਲੇਖਾ ਪਿਆ ਬਕਾਇਆ ਪਿਆ
ਪੰਚ ਕਿਰਸਾਨ
ਆ ਦੂਆ ਬੈਲੈਂਸ ਤਾਂ ਰੋਜ਼ ਦੇਖਦੇ ਨੇ ਕਾਪੀ ਕੱਢ ਕੇ ਵੀ ਕਿੰਨਾ ਕੁ ਪਿਆ ਆਹ ਕਰਮ ਵਾਲਾ ਬੈਲੈਂਸ ਨਹੀਂ ਦੇਖਦੇ ਇਹ ਕਿੰਨਾ ਕੁ ਪਿਆ ਇਹ ਵੀ ਬਹੁਤ ਬਾਕੀ ਪਈ ਹੈ ਬੈਲੈਂਸ ਪਿਆ ਇਹ ਕਰਮਾਂ ਦਾ ਹਾਂਜੀ
ਪੰਚ ਕਿਰਸਾਨ ਵਾ ਭਾਗ ਲੈ ਭਾਗ ਗਏ ਲੈ
ਗਏ ਤੇ ਵਿਸਰਾਮ ਪੰਚ ਕਿਰਸਾਨ ਵਾ ਭਾਗ ਗਏ
ਪੰਚ ਕਿਰਸਾਨ ਵਾ ਭਾਗ ਗਏ
ਆ ਕਿਰਸਾਨ ਵਾਹ ਅਤੇ ਪਾਠਾ ਡੱਡ ਨੇ ਨਾ ਹਾਂ ਕਿਰਸਾਨ ਵੱਖਰਾ ਵਾਹ ਵਾਹ ਮੈਨੇ ਉਹ ਆ ਜਿਹੜੇ ਪੰਜ ਕਿਰਸਾਨ ਤੇ ਨਾ ਜੱਟ ਨੈਨੂ ਨਗਟੂ ਆਦਿਕ ਇਹ ਜਦੋਂ ਲੇਖਾ ਮੰਗਿਆ ਇਹ ਤਾਂ ਭੱਜ ਜਾਣਗੇ ਤੇਰੇ ਕੋਲੋਂ ਅਤੇ ਅੱਗੇ
ਲੈ ਵਾਧਿਓ ਜੀਓ ਦਰਬਾਰੀ
ਅਤੇ ਨੰਬਰਦਾਰ ਆ ਬੰਨ ਤੈਨੂੰ ਲੈਣਾ ਜੀਓ ਪਿੰਡ ਜਿਹੜਾ ਸੀ ਜੀ ਆਤਮਾ ਨੰਬਰਦਾਰ ਸੀ ਨਾ ਉੱਪਰ ਕਿਹਾ ਸੀ ਨਾ ਜੀਓ ਧਰਮ ਹੈ ਤੋ ਨੰਬਰਦਾਰਾ ਬੰਨ ਫਿਰ ਤੈਨੂੰ ਲੈਣਾ ਜੱਟਾਂ ਨੇ ਤਾਂ ਭੱਜਣਾ ਅਤੇ ਦਰਬਾਰੀ ਰੱਬ ਦੇ ਦਰਬਾਰ ਵਿੱਚ ਲੇਖਾ ਫਿਰ ਤੈਨੂੰ ਦੇਣਾ ਪੈਣਾ ਹਾਂਜੀ
ਕਹੇ ਕਬੀਰ ਸੁਣੋ ਰੇ ਸੰਤ ਹੋ
ਹਾਂ ਸੁਣੋ ਰੇ ਸੰਤ ਆਹਾ ਪੂਰਾ
ਕਹੇ ਕਬੀਰ ਸੁਣੋ ਰੇ ਸੰਤ ਹੋ
ਇਸ ਕਰਕੇ ਹੇ ਸੰਤੋ ਸੁਣੋ ਜੀ
ਖੇਤ ਹੀ ਕਰੋ ਨਵੇਰਾ
ਹਾਂ ਖੇਤ ਆ ਸਰੀਰ ਰੂਪੀ ਖੇਤ ਦੇ ਵਿੱਚ ਇਹ ਨਵੇੜਾ ਕਰ ਲਓ ਹੁਣੇ ਹੀ ਹਾਂਜੀ
ਅਬ ਕੀ ਵਾਰ ਬਖਸ਼ ਬੰਦੇ ਕੋ
ਅਤੇ ਇੱਦਾਂ ਬੇਨਤੀਆਂ ਕਰੋ ਹੇ ਰੱਬਾ ਆਹ ਵਾਰੀ ਸਾਨੂੰ ਬਖਸ਼ ਲੈ ਹਾਂਜੀ
ਬਹੁਰ ਨਾ ਭੋਜਲ ਫੇਰਾ
ਮੁੜ ਕੇ ਸੰਸਾਰ ਸਾਡਾ ਕਿਤੇ ਫੇਰਾ ਨਾ ਹੋਵੇ ਆਹ ਵਾਰੀ ਹੁਣ ਸਾਨੂੰ ਬਖਸ਼ ਦਿਓ ਹਾਂਜੀ ਚਲੋ ਬਾਪੂ
ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਹਾਂਜੀ
ਅਨਪੋ ਕਿਨੈ ਨਾ ਦੇਖਿਆ ਬੈਰਾਗੀ ਅੜੇ
ਇਹ ਸ਼ਬਦ ਉਹਨਾਂ ਉਚਾਰਿਆ ਕਬੀਰ ਸਾਹਿਬ ਨੇ ਇੱਕ ਬਾਂਗਲਾਦੇਸ਼ ਦਾ ਵੈਰਾਗੀ ਜਿਹੜਾ ਬਾਂਗਲ ਦਾ ਇਲਾਕਾ ਨਾ ਪਟਿਆਲਾ ਅੱਗੇ ਲੰਘ ਜਾਓ ਅਤੇ ਪਾਗਲ ਚੀਕ ਆਦਿਕ ਕੂਲਾ ਆਦਿਕ ਇਹ ਬਾਂਗਲ ਦਾ ਇਲਾਕਾ ਆ ਜਾਂਦਾ ਸੋ ਕਹਿੰਦੇ ਜੀ ਉਹ ਜਿਹੜਾ ਵੈਰਾਗੀ ਸੀ ਬਾਂਗਲਾਦੇਸ਼ ਦਾ ਆਇਆ ਕਬੀਰ ਸਾਹਿਬ ਨੂੰ ਕਹਿੰਦਾ ਜੀ ਮੈਂ ਦੇਖ ਯਾਤਰਾ ਕਰਕੇ ਆ ਕਿ ਆਪਣਾ ਤੀਰਥਾਂ ਤੋਂ ਮੈਂ ਦੁਆਰਕਾਪੁਰੀ ਵੀ ਹੋਇਆ ਹਾਂ ਉੱਥੇ ਦੀ ਯਾਤਰਾ ਕਰਾਇਆ ਮੈਂ ਜਿਹੜਾ ਸੀ ਬਿੰਦਰਾਵਨ ਵੀ ਜਾਇਆ ਹਾਂ ਮੈਂ ਜਗਨਨਾਥਪੁਰੀ ਵੀ ਜਾਇਆ ਹਾਂ ਹੁਣ ਕਾਂਸੀ ਜੀ ਆਇਆ ਹੋਇਆ ਸੀ ਯਾਤਰਾ ਕਰਨ ਤੀਰਥ ਦੀ ਕਹਿੰਦੇ ਤੂੰ ਕੋਈ ਤੀਰਥ ਯਾਤਰਾ ਕੀਤੀ ਹੈ ਕਿ ਨਹੀਂ ਕਬੀਰ ਸਾਹਿਬ ਕਹਿੰਦਾ ਮੈਂ ਤਾਂ ਕਿਉਂ ਕਰਾਂ ਮੈਂ ਰਾਮ ਦਾ ਨਾਮ ਜਪਦਾ ਸੋ ਇਸ ਕਰਕੇ ਕਹਿੰਦਾ ਤੈਨੂੰ ਰੱਬ ਦੇ ਫਿਰ ਦਰਸ਼ਨ ਨਹੀਂ ਹੋਣੇ। ਜਿੰਨਾ ਚਿਰ ਤੀਰਥਾਂ ਦੀ ਯਾਤਰਾ ਨਾ ਕੋਈ ਕਰੇ ਰੱਬ ਦੇ ਦਰਸ਼ਨ ਨਹੀਂ ਹੋ ਸਕਣੇ। ਹੁਣ ਉਸ ਵੈਰਾਗੀ ਜਿਹੜਾ ਸੀ ਬਾਂਗਰ ਦੇਸ਼ ਦਾ, ਉਹਨੂੰ ਉਪਦੇਸ਼ ਦਿੰਦੇ ਨੇ ਕਬੀਰ ਸਾਹਿਬ। ਹਾਂਜੀ ਪੜ੍ਹੋ ਹੁਣ ਦੁਬਾਰਾ। ਅਨਭਉ
ਅਨਭਉ ਕਿਨੈ ਨਾ ਦੇਖਿਆ ਬੈਰਾਗੀ ਅੜੇ।
ਹੈ ਬੈਰਾਗੀ, ਅਨਭਉ ਜਿਹੜਾ ਪ੍ਰਕਾਸ਼ ਰੂਪ ਪਰਮੇਸ਼ੁਰ ਹੈ ਨਾ, ਉਹ ਤੀਰਥਾਂ 'ਤੇ ਕਿਸੇ ਨੇ ਨਹੀਂ ਦੇਖਣਾ ਕੀਤਾ। ਜਾਂ ਅਨਭਉ, ਅਨ ਮੈਨੇ ਰਹਿਤ, ਭਉ ਮੈਨੇ ਡਰ, ਜਿਹੜਾ ਡਰ ਤੋਂ ਰਹਿਤ ਪਰਮੇਸ਼ੁਰ ਹੈ, ਉਹ ਕਿਸੇ ਨੇ ਨਹੀਂ ਦੇਖਣਾ ਕੀਤਾ ਤੀਰਥਾਂ 'ਤੇ। ਸੁਣ ਲੈ ਬੈਰਾਗੀ ਆ ਅੱਗੇ।
ਬਿਨ ਭੈ ਅਨਭਉ ਹੋਏ ਬਣਾ ਹੰਬੈ।
ਸੋ ਬਿਨ ਭੈ, ਜਿੰਨਾ ਚਿਰ ਪਰਮੇਸ਼ੁਰ ਦਾ ਭੈ ਨਹੀਂ ਹੁੰਦਾ, ਅਨਭਉ ਹੋਏ ਉਹਨਾਂ ਚਿਰ ਪਰਮੇਸ਼ੁਰ ਅਨਭਉ ਸਰੂਪ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਣਾ ਹੰਬੈ, ਸੋ ਜਦੋਂ ਬਣਾ ਹੰਬੈ ਦਾ ਅਰਥ ਹੈ ਉਹ ਬੈਰਾਗੀ ਕਹਿੰਦਾ ਜੀ ਠੀਕ ਹੈ ਗੱਲ, ਤੁਹਾਡੀ ਗੱਲ ਤਾਂ ਠੀਕ ਕਹੀ ਹੈ ਤੁਸੀਂ। ਸੋ ਬਣਾ ਮੈਨੇ ਠੀਕ, ਹੰਬਾ ਮੈਨੇ ਹੈ, ਅੱਡ ਅੱਡ ਪਾਠ ਹੋਣਗੇ ਨਾ, ਬਣਾ ਹੰਬੈ ਦੋਵੇਂ ਤੋਂ ਇਕੱਠਾ ਹੋਣਾ, ਅਰਥ ਉਹੀ ਰਹਿਣਾ। ਹਾਂਜੀ ਠੀਕ ਹੈ, ਬੈਰਾਗੀ ਕਹਿੰਦਾ ਠੀਕ ਹੈ ਤੁਸੀਂ, ਠੀਕ ਹੈ ਬਣਾ ਹੰਬਾ ਮੈਨੇ। ਚਲੋ ਹੋਰ ਫਿਰ।
ਸਹੋ ਹਦੂਰ ਦੇਖੈ ਤਾਂ ਭਉ ਭਵੈ ਬੈਰਾਗੀ ਅੜੇ।
ਹਾਂ ਫਿਰ ਉਹ ਕਹਿੰਦਾ ਜੀ ਡਰ ਪੈਦਾ ਕਿਵੇਂ ਹੋਵੇ, ਪਰਮੇਸ਼ਰ ਦੀ ਡਰ ਦੀ ਗੱਲ ਕੀਤੀ ਹੈ। ਉੱਤਰ 'ਚ ਕਹਿੰਦੇ ਨੇ ਹੁਣ ਕਬੀਰ ਸਾਹਿਬ, ਸਹੋ ਹਦੂਰ ਦੇਖੈ, ਸਹੋ ਮੈਨੇ ਪਰਮੇਸ਼ਰ ਮਾਲਕ, ਉਹ ਮਾਲਕ ਪਰਮੇਸ਼ੁਰ ਨੂੰ ਜਦੋਂ ਕੋਈ ਹਜ਼ੂਰ ਵੇਖੇ, ਨੇੜੇ ਵੇਖੇ, ਕੋਲ ਬੈਠਾ ਦੇਖੇ ਵੀ ਰੱਬ ਤਾਂ ਮੇਰੇ ਕੋਲ ਬੈਠਾ, ਫਿਰ ਪਾਪ ਕਿਵੇਂ ਕਰੂਗਾ, ਵੀ ਰੱਬ ਮੇਰੇ ਕੋਲ ਬੈਠਾ ਮੇਰੇ ਪਾਪ ਨੂੰ ਦੇਖਦਾ, ਫਿਰ ਡਰ ਹੋਊਗਾ ਨਾ ਰੱਬ ਦਾ। ਸੋ ਉਹਨਾਂ 'ਚ ਡਰ ਨਹੀਂ ਸਾਨੂੰ ਹੋ ਰਿਹਾ ਰੱਬ ਦਾ, ਅਸੀਂ ਰੱਬ ਨੂੰ ਦੂਰ ਵੇਖਦੇ ਹਾਂ। ਜਦੋਂ ਰੱਬ ਨੂੰ ਨੇੜੇ ਦੇਖੀਏ, ਹਾਜ਼ਰ ਵੇਖੀਏ, ਫਿਰ ਉਹਦਾ ਭਾਉ ਹੁੰਦਾ, ਡਰ ਹੁੰਦਾ ਵੀ ਰੱਬ ਮੈਨੂੰ ਵੇਖ ਰਿਹਾ ਮੇਰੇ ਕਰਮ ਨੂੰ।
ਹਾਂ ਹੁਕਮੈ ਬੂਝੈ ਤਾਂ ਨਿਰਭਉ ਹੋਏ ਬਣਾ ਹੰਬੈ।
ਹਾਂ ਹੁਕਮੈ ਬੂਝੈ, ਫਿਰ ਜਿਨ੍ਹਾਂ ਨੇ ਉਹਦੇ ਹੁਕਮ ਨੂੰ ਬੁੱਝ ਲਿਆ ਉਹ ਫਿਰ ਨਿਰਭਉ ਹੋ ਜਾਂਦਾ। ਕਬੀਰ ਸਾਹਿਬ ਕਹਿੰਦੇ ਬੈਰਾਗੀ ਨੂੰ ਜਦੋਂ ਇਹ ਉਪਦੇਸ਼ ਦਿੱਤਾ, ਬੈਰਾਗੀ ਕਹਿੰਦਾ ਬਣਾ ਹੰਬੈ ਜੀ ਠੀਕ ਹੀ ਆ ਵੀ ਗੱਲ, ਤੁਸੀਂ ਠੀਕ ਹੀ ਕਹਿਆ।
ਹਰ ਪਾਖੰਡ ਨਾ ਕੀਜਈ ਬੈਰਾਗੀ ਅੜੇ।
ਹਾਂ ਹਰ ਤੇ ਜਮਕੀ ਲਾ ਕੇ, ਹਰ
ਪਾਖੰਡ ਨਾ ਕੀਜਈ, ਪਾਖੰਡ ਨਾ ਕੀਜਈ
ਬੈਰਾਗੀ ਅੜੇ,
ਬੈਰਾਗੀ ਅੜੇ।
ਦੋ ਅਰਥ ਨੇ, ਹਰ ਮੈਨੇ ਹਰੇਕ ਦੇ ਨਾਲ ਪਖੰਡ ਨਾ ਕਰਿਆ ਕਰ, ਹਰ ਪਰਮੇਸ਼ਰ ਰੱਬ ਨਾਲ ਪਖੰਡ ਨਾ ਕਰ। ਰੱਬ ਨਾਲ ਪਖੰਡ ਕੀ ਕਰਨਾ, ਉਹ ਕੀ ਹੁੰਦਾ? ਹਾਂ ਮੱਥ ਤਿਲਕ ਹੱਥ ਮਾਲਾ ਬੰਨਾ, ਲੋਕਨ ਆਰਾਮ ਖਲੋਣਾ ਜਾਣਾ, ਇਹ ਰੱਬ ਨਾਲ ਪਖੰਡ ਹੀ ਹੈ। ਸੁਸ਼ਲ ਕਹਿੰਦੇ ਪਰਮੇਸ਼ਰ ਨਾਲ ਪਖੰਡ ਨਾ ਕਰਿਆ ਕਰੋ ਹੇ ਬੈਰਾਗੀ, ਉੱਥੇ ਪਖੰਡ ਨਹੀਂ ਚੱਲਣਾ।
ਪਾਖੰਡ ਰੱਤਾ ਸਭ ਲੋਕ ਬਣਾ ਹੰਬੈ।
ਹਾਂ ਇਹ ਪਖੰਡ ਵਿੱਚ ਸਾਰਾ ਹੀ ਸੰਸਾਰ, ਸਾਰਾ ਲੋਕ ਜਿਹੜਾ ਹੈ ਪਖੰਡ ਵਿੱਚ ਰੱਤਾ ਹੋਇਆ। ਜਦੋਂ ਇਹ ਕਹਿਆ ਬੈਰਾਗੀ ਕਹਿੰਦਾ ਬਣਾ ਹੰਬੈ, ਇਹ ਵੀ ਗੱਲ ਤੁਸੀਂ ਠੀਕ ਕਹੀ ਹੈ ਜੀ। ਹਾਂਜੀ
ਤ੍ਰਿਸ਼ਨਾ ਪਾਸ ਨਾ ਛੋਡਈ ਬੈਰਾਗੀ ਅੜੇ।
ਫਿਰ ਹੈ ਬੈਰਾਗੀ, ਆ ਜਿਹੜੀ ਤ੍ਰਿਸ਼ਨਾ ਪਾਸ ਮੈਨੇ ਫਾਹੀ, ਜਿਹੜੀ ਤ੍ਰਿਸ਼ਨਾ ਰੂਪੀ ਫਾਹੀ ਹੈ ਨਾ, ਇਹ ਛੱਡਣਾ ਨਹੀਂ ਕਰਦੀ ਜੀਵਾਂ ਨੂੰ, ਪਈ ਹੈ ਸਭ ਨੂੰ। ਹੈ ਬੈਰਾਗੀ ਅੱਗੇ।
ਮਮਤਾ ਜਾਲਿਆ ਪਿੰਡ ਬਣਾ ਹੰਬੈ।
ਵੈਰੀ ਗੁੱਡ, ਬਹੁਤ ਠੀਕ ਪੜ੍ਹਿਆ। ਮਮਤਾ ਜਾਲਿਆ ਪਿੰਡ, ਪਿੰਡ ਮੈਨੇ ਸਰੀਰ, ਆ ਜਿਹੜਾ ਸਰੀਰ ਹੈ ਨਾ ਇਹ ਮਮਤਾ ਦਾ ਸਾੜਿਆ ਪਿਆ। ਅਤੇ ਬੈਰਾਗੀ ਕਹਿੰਦਾ ਹਾਂਜੀ ਇਹ ਵੀ ਗੱਲ ਠੀਕ ਕਹੀ ਹੈ, ਬਣਾ ਹੰਬੈ ਠੀਕ ਹੀ ਕਿਹਾ ਵੀ। ਹਾਂਜੀ
ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ।
ਹੈ ਬੈਰਾਗੀ ਆ ਚਿੰਤਾ ਜਾਲ ਮੈਨੇ ਜਵਾਲਾ ਨੇ, ਚਿੰਤਾ ਦੀ ਜਵਾਲਾ ਨੇ ਆ ਸਰੀਰ ਸਾੜ ਦਿੱਤਾ, ਚਿੰਤਾ ਦੀ ਲਾਟ ਨੇ ਜਵਾਲਾ ਮੈਨੇ ਲਾਟ, ਜਿਹੜੀ ਚਿੰਤਾ ਦੀ ਲਾਟ ਅੰਦਰ ਬਲਦੀ ਹੈ ਨਾ ਇਹਨੇ ਸਰੀਰ ਨੂੰ ਸਾੜ ਦਿੱਤਾ। ਹੈ ਬੈਰਾਗੀ ਫਿਰ
ਜੇ ਮਨ ਮ੍ਰਿਤਕ ਹੋਏ ਬਣਾ ਹੰਬੈ।
ਜੇ ਮਨ ਮ੍ਰਿਤਕ ਹੋਏ, ਜੇ ਮਨ ਜਿਹੜਾ ਸੀ ਆਪਣੀ ਹੋਂਦ ਵੱਲੋਂ ਮਰ ਜਾਵੇ ਅਤੇ ਤਾਂ ਇਹ ਚਿੰਤਾ ਦੇ ਜਾਲ ਤੋਂ ਬਚਿਆ ਜਾ ਸਕਦਾ, ਚਿੰਤਾ ਦੀ ਜਾਲ ਦੀ ਜਿਹੜੀ ਚਿੰਤਾ ਦੀ ਲਾਟ ਜਿਹੜੀ ਸੜ ਰਹੀ ਹੈ ਸਰੀਰ ਨੂੰ, ਇਹ ਤੋਂ ਤਾਂ ਬਚਿਆ ਜਾ ਸਕਦਾ ਜੇ ਮਨ ਨੂੰ ਹੰਕਾਰ ਵੱਲੋਂ ਮਾਰ ਲਈਏ। ਬੈਰਾਗੀ ਕਹਿੰਦਾ ਬਣਾ ਹੰਬੈ, ਹਾਂਜੀ ਠੀਕ ਹੈ ਇਹ ਵੀ ਤੁਸੀਂ।
ਸਤਿਗੁਰ ਬਿਨ ਬੈਰਾਗ ਨਾ ਹੋਵੇਈ ਬੈਰਾਗੀ ਅੜੇ।
ਹੈ ਬੈਰਾਗੀ ਜੀ ਸਤਿਗੁਰਾਂ ਦੀ ਪ੍ਰਾਪਤੀ ਬਿਨਾਂ ਬੈਰਾਗ ਵੀ ਨਹੀਂ ਹੁੰਦਾ। ਹਾਂਜੀ
जे लोचै सब कोई बना हम वै।
जे कोई सब कोई बैराग नू चाहुंदा होवे, परमेश्वर की प्राप्ति चाहुंदा होवे, तां सतगुरु बनानी होनी। बैरागी कहिंदा ठीक है जी। हाँ जी,
कर्म होवै सतगुर मिलै बैरागी अड़े।
कर्म होवै सतगुर मिलै, कर्म भाई पिछली कर्म होवे जां रब की बख्शिश होवे, कर्म ने बख्शिश फिर मिलदा सतगुरु। हाँ जी,
सहजे पावै।
हाँ शाबाश।
सहजे पावै सोए बना हम वै।
हाँ जी, सतगुरु की प्राप्ति हो गई फिर सहज मैंने ज्ञान, फिर ज्ञान में प्राप्ति का हुंदी है। बैरागी कहना बना हम वै ठीक है जी। जदों फिर बख्शिश होवे सतगुरु मिलता है, सतगुरु मिले तो ज्ञान मिलता है, ज्ञान मिले तो परमात्मा मिलता है। फिर कहना जी बना हम वै ठीक है। आखिरी लैन
कहो कबीर एक बेनती बैरागी अड़े।
फिर कबीर साहब कहते बैरागी जी ऐदा बेनती करया करो रब दे मूहरे जी, केड़ी करया करिए।
मोको पौ जल पार उतार बना हम वै।
आ बेनती करया करो रब अगे, महाराज मैनू आप पव जल संसार तो पार ला दो, ये अरदास करया करो। लिया चक लिया बैरागी कहना बना हम वै ठीक है जी, करया करांगे हुण अगे तू इदा ही अरदास ही करेंगे। अगर तो अरदास वड्डी लिस्ट होंगी है ना, आप भी दे दियो और भी दे दियो, हुण फिर यही करया करेंगे महाराज, ये संसार तो पार कर लो, ज्ञान की प्राप्ति करा दियो, ये अरदास करया करो।
राजन कौन तुम्हारा आवै,
ये जड़ा शब्द है ये फेल हुई पंडित बेचारे दुआले हो गए कबीर साहब ने, कहते मुड़ मुड़ के उन्होंने जाति का ही अभिमान बनया रहा, हंकार ही बनया रहा है भी ब्राह्मणों में रब मिल सकता मैं घर का ही होंगे इन्हों का। फिर कहते तू नीच है जलाहिया, तेनों रब कितने मिलना वो नीच न, फिर तू गृहस्थी है तेनों नहीं मिलना, ना तेनों मुक्ति ना तेनों रब, ये प्राप्तियां नहीं हो सकदियां। ये उत्तर च फिर कबीर साहब हुण प्रमाण दे के ना महाभारत का बड़ा सोहना उन्होंने समझाते हैं। राजन,
राजन
कौन तुम्हारा आवै,
कौन तुम्हारा आवै।
कहते गल सुनो पंडित हुण साखी सुनाउण लगे ने, कहते जी दुर्योधन जड़ा होया कैरवां दा बादशाह सी, पंडित जदों सब कुछ हार गए द्रौपदी समेत जुए च, कृष्ण जी ने सोचा कि चलो इन्हां नूं पांच चार पिंडे दवा आने उहदे नाल बेचारे गुजारा कर लेणगे, कहीए जाके दुर्योधन नूं समझाइए। उस चलन लग पे कृष्ण जी तां किसी ने जाके दसता दुर्योधन नूं, कहिंदे वी कृष्ण जी आ रहे ने तेरे घरे। उदों वेले दुर्योधन ने सोचा वी जदों मेरे घरे आए तो जे मैं उन्होंने आने के आदर वजों उठा ना मूहरे फिर कितों मैं शराप ना दे देन, जे मैं उठदा तो मैं बादशाह उन्होंने गुजरे मनदा है भी वह गुजर मूहरे मैं बादशाह किमें उठा, सो ये भी नहीं ठीक। ये गल समझ के तो महलों छड के घोड़िया हाथियों के तबेले वाले पासे टलके चलिया गया। कृष्ण जी अंतरजामी थे, उन्होंने सोचा भी ये मैं तो टलिया ये हूँ घर की जाना, तो अपने वह सेवक सी बेदर भगत बेदर दे करे चले गए। जो बेदर दे करे गए ने बेदर घर नहीं सी घर वाली सी करे, देखा भी कृष्ण जी आ गए एकदम दर्शन करके मस्त हो गए लीन हो गई प्रेम बिच, भी मैं इन्हों की खवाव हूँ घर कोई चीज़ है नहीं सी की खवाव, तो की सी केले पे से केले चक के फटाफट ले आई प्रेम बिच लीन होई होई गुद्दा हेठा सिटी जाए छिलके किसी नूं फड़ाई जाए, उहदा प्रेम वेख के उह शकी गए। इन्हां नूं बिदर आया वाहिगुरू जी कृष्ण जिहड़ा सी बिदर आ गया, बिदर आ के देखिया उहनूं भी की कमली करदी आ, गुद्दा हेठा सिटी जांदी आ छिलके उहनां नूं खवाई जांदी आ। सो एकदम कहिंदे तूं की करन लगी आ परे हट, उहनां नूं छिलके खवाई जांदी आ ते गुद्दा हेठा सिटी जांदी आ, ते आप जिहड़ा सी छिलका ला के गुद्दा जिहड़ा सी खवाउण लग पए। गुद्दा खाधा जदों कृष्ण जी ने कहिण लगे गल बिदर सुण लै, जिहड़ा स्वाद छिलकियां चों आ रहा सी ना आ तेरे गुद्दे चों नहीं आ रहा, क्योंकि वह प्रेम विचों खवाए जा रहे सी। सो फिर कहन लगा बेदर मंग चंगा मारे रात तां रहो साडे, रात की सेवा होर बख्शो। कहिंदे ठीक आ रह लैने रात रहे, हुण रात दा जदों वेला रोटी बनाउण दा से बेदर कहिंदा घरवाली नूं तू ना बनाई सवेर वाली फिर जिहड़ी आ करतूत करेंगी, ते मैं आपे रोटी बनाऊँ साग प्रेम नाल बनाऊँ तो सिखाऊँ। कहीं चल तू बना लै, हूँ ਗਾਹਾਂ ਉਹ ਪ੍ਰੇਮਲੀਨ ਹੋ ਗਿਆ। ਪ੍ਰੇਮਲੀਨ ਹੋਇਆ ਜਿਹੜੇ ਸਾਗ ਦੇ ਕੋਮਲ ਪੱਤੇ 'ਤੇ ਹੇਠਾਂ ਸਿੱਟੀ ਜਾਵੇ, ਡੰਡਲ ਜਿਹੜੇ ਸੀ ਕੁੰਨੀ 'ਚ ਪਾਈ ਜਾਵੇ ਤੌੜੀ 'ਚ ਸਾਗ ਵਾਲੀ 'ਚ, ਚਲੋ ਉਹ ਵੀ ਪਾਏ ਗਏ। ਅਤੇ ਮੁੜ ਕੇ ਜਿਹੜਾ ਸੀ ਪ੍ਰੇਮ 'ਚ ਲੀਨ ਹੋਇਆ, ਲੂਣ ਪਾਉਣਾ ਭੁੱਲ ਗਿਆ। ਅਤੇ ਜਦੋਂ ਕਿਸ਼ਨ ਜੀ ਮੁੰਡੇ ਥਾਲ ਪਰੋਸ ਕੇ ਰੱਖਿਆ, ਉਹਨੇ ਤਾਂ ਪ੍ਰੇਮ ਨਾਲ ਛਕ ਲਿਆ। ਮੁੜ ਕੇ ਜਿਹੜਾ ਸ਼ੀਤ ਪ੍ਰਸਾਦ ਸੀ ਘਰ ਵਾਲੇ, ਕਹਿੰਦੇ ਪਹਿਲਾਂ ਮੈਂ ਛਕੂੰਗੀ, ਚੱਲ ਕਹਿੰਦੇ ਤੂੰ ਛਕ ਲੈ। ਉਹ ਜਦੋਂ ਸ਼ੀਤ ਪ੍ਰਸਾਦ ਉਹਦੇ ਵਾਲਾ ਛਕਣ ਲੱਗਿਆ ਅਤੇ ਸਾਗ 'ਚ ਲੂਣ ਕੋਈ ਨਾ, ਕਹਿੰਦੀ ਮੈਨੂੰ ਤਾਂ ਕਹਿੰਦਾ ਸੀ ਵੀ ਛਿਲਕੇ ਹੀ ਖੁਆਈ ਗਏ ਆ, ਤੇਰੀ ਕਰਤੂਤ ਹੁਣ ਕੀ ਹੈ, ਆ ਡੰਡਲ ਜਿਹੜੀ ਕਿੱਡੇ ਮੋਟੇ ਮੋਟੇ ਬੱਠ ਕੇ ਪਾ ਤੇ ਅਤੇ ਲੂਣ ਕੋਈ ਨਹੀਂ ਪਾਇਆ, ਇਹ ਤੂੰ ਖੁਆ ਦਿੱਤੇ। ਉਸ ਵੇਲੇ ਫਿਰ ਜਿਹੜਾ ਸੀ ਦੁਰਯੋਧਨ ਨੂੰ ਪਤਾ ਲੱਗ ਗਿਆ ਵੀ ਮਿੱਧਰ ਦੇ ਘਰੇ ਚਲੇ ਗਏ, ਮਿੱਧਰ ਦੇ ਘਰੇ ਗਏ। ਫਿਰ ਆਪਣੇ ਕੋਲ ਬੰਦਾ ਭੇਜਿਆ, ਕਹਿੰਦੇ ਜੀ ਜਾਓ ਕ੍ਰਿਸ਼ਨ ਜੀ ਨੂੰ ਲਿਆਓ ਵੀ ਮੇਰੇ ਘਰ ਆਉਣ। ਫਿਰ ਉਸ ਵੇਲੇ ਹੁਣ ਜਦੋਂ ਬੰਦਾ ਭੇਜਿਆ ਉੱਤਰ ਚੜ੍ਹਨ ਦੁਰਯੋਧਨ ਨੂੰ, ਜੋ ਕ੍ਰਿਸ਼ਨ ਜੀ ਉਹਨਾਂ ਨੇ ਕਿਹਾ ਉਹ ਹੁਣ ਸਾਰਾ ਸ਼ਬਦ ਵਿੱਚ ਦੱਸਣਾ ਕੀਤਾ। ਰਾਜਨ ਕੌਣ ਤੁਮਾਰਾ ਆਵੇ,
ਕੌਣ ਤੁਮਾਰਾ
ਇਹ ਦੁਰਯੋਧਨ ਰਾਜੇ ਤੇਰੇ ਕੌਣ ਆਵੇ ਹੋਏ, ਤੂੰ ਤਾਂ ਟਲ ਗਏ ਵੇਖ ਕੇ ਹੰਕਾਰੀ ਹੈ। ਹਾਂਜੀ, ਕਿਉਂਕਿ ਐਸੋ
ਐਸੋ ਭਾਉ ਬਿਦਰ ਕੋ ਦੇਖਿਓ,
ਭਾਉ ਮੈਨੇ ਪ੍ਰੇਮ, ਬਿਦਰ ਮੇਰੇ ਭਗਤ ਦਾ, ਮੇਰੇ ਗਰੀਬ ਦਾ, ਮੈਂ ਪ੍ਰੇਮ ਐਸਾ ਵੇਖਣਾ ਕੀਤਾ ਜਿਸ ਕਰਕੇ ਉਹ
ਗਰੀਬ ਮੋਏ ਭਾਵੈ।
ਹਾਂ, ਇਸ ਕਰਕੇ ਉਹ ਗਰੀਬ ਜਿਹੜਾ ਬਿਦਰ ਮੈਨੂੰ ਤੇਰੇ ਨਾਲ ਚੰਗਾ ਲੱਗਦਾ, ਮੈਨੂੰ ਭਾਉਂਦਾ। ਰਹਾਉ
ਰਹਾਉ
ਹਸਤੀ ਦੇਖ,
ਹਸਤੀ ਦੇਖ ਭਰਮ ਅਤੇ ਭੁੱਲਾ,
ਤੂੰ ਤਾਂ ਭਰਮ 'ਚ ਮੈਨੂੰ ਗੁਜਰੇ ਦੱਸੀ ਜਾਂਦੇ ਭੁੱਲਿਆ ਹੋਇਆ, ਅਤੇ ਇਹ ਭਰਮ ਕਰਕੇ ਜਿਹੜਾ ਸੀ ਤੂੰ ਹਸਤੀ ਹਾਥੀਆਂ ਦੇ ਤਵੇਲੇ ਵਿੱਚ ਉਹਨਾਂ ਨੂੰ ਦੇਖਣ ਚੱਲ ਗਿਆ, ਮੈਨੂੰ ਆਉਣਾ ਸੁਣ ਕੇ ਮੇਰਾ। ਹਾਂਜੀ,
ਸ਼੍ਰੀ ਭਗਵਾਨ ਨਾ ਜਾਣਿਆ,
ਮੈਨੂੰ ਤੂੰ ਗੁਜਰੇ ਸਮਝਿਆ, ਸ਼੍ਰੀ ਭਗਵਾਨ ਸਰੂਪ ਨਹੀਂ ਮੈਨੂੰ ਤਾਂ ਜਾਣਨਾ ਕੀਤਾ, ਤੇਰੇ ਕੀ ਆਵਾਂ ਮੈਂ, ਤੂੰ ਹੰਕਾਰੀ ਜੋ ਹੋਇਆ।
ਤੁਮਰੋ ਦੂਧ ਬਿਦਰ ਕੋ ਪਾਨੋ,
ਫਿਰ ਕਹਿੰਦਾ ਮਹਾਰਾਜ ਹੁਣ ਫਿਰ ਐਂ ਕਰੋ, ਮੈਂ ਦੁੱਧ ਬਣਾਇਆ, ਬਦਾਮ ਪਾਏ ਨੇ ਗਿਰੀਆਂ ਪਾ ਕੇ, ਗਿਰੀਆਂ ਜਿਹੜੀਆਂ ਪਾਈਆਂ ਨੇ ਬਦਾਮ ਪਾਏ ਨੇ, ਪਿਸਤਾ ਪਾਇਆ, ਦਾਖਾ ਦੁੱਖਾਂ ਪਾਈਆਂ ਨੇ, ਅਤੇ ਇਲਾਇਚੀ ਵਗੈਰਾ ਪਾਈ ਹੈ, ਇਹ ਦੁੱਧ ਤਾਂ ਸਗੋਆ ਕੇ। ਫਿਰ ਕਹਿੰਦੇ ਨਹੀਂ, ਤੁਮਰੋ ਦੂਧ ਤੇਰਾ ਦੁੱਧ ਬਿਦਰ ਕੋ ਪਾਨੋ, ਬਿਦਰ ਦਾ ਜਿਹੜਾ ਪਾਨੋ ਮੈਨੇ ਪਾਣੀ ਤੇਰੇ ਦੁੱਧ ਨਾਲ ਚੰਗਾ, ਉੱਥੇ ਪ੍ਰੇਮ ਹੈ। ਹਾਂਜੀ,
ਅੰਮ੍ਰਿਤ ਕਰ ਮੈਂ ਮਾਨਿਆ,
ਉਹਦੇ ਪਾਣੀ ਨੂੰ ਮੈਂ ਅੰਮ੍ਰਿਤ ਕਰਕੇ ਮੰਨਣਾ ਕੀਤਾ।
ਖੀਰ ਸਮਾਨ ਸਾਗ ਮੈਂ ਪਾਇਆ,
ਫਿਰ ਦੁਰਯੋਧਨ ਕਹਿੰਦਾ ਚੰਗਾ ਮਾਰ, ਫਿਰ ਖੀਰ ਤਾਂ ਛਕ ਲਓ, ਮੈਂ ਖੀਰ ਬਣਾਈ ਹੈ, ਚੰਗਾ ਉਹ ਵੀ ਵਧੀਆ ਬਣਾਈ ਹੈ, ਸਾਰੇ ਸੁੱਕੇ ਮੇਵੇ ਵਿੱਚ ਪਾਏ ਨੇ। ਅਤੇ ਉਹਦੇ ਬਾਰੇ ਫਿਰ ਕਹਿੰਦੇ ਤੇਰੀ ਖੀਰ ਦੇ ਸਮਾਨ ਮੈਂ ਬਿਦਰ ਦਾ ਮਿੱਠਾ ਸਾਗ ਖਾ ਕੇ ਆਇਆ, ਉਹ ਖੀਰ ਨਾਲ ਵੀ ਮਿੱਠਾ ਸੀ ਤੇਰੀ ਨਾਲ, ਕਿਉਂਕਿ ਲੂਣ ਨਹੀਂ ਨਾ ਪਾਇਆ।
ਗੁਣ ਗਾਵਤ ਰੈਨ ਵਿਹਾਣੀ,
ਅਤੇ ਸਾਰੀ ਰਾਤ ਮੇਰੇ ਸੇਵਕਾਂ ਦੀ, ਮੇਰੇ ਗੁਣ ਗਾਉਂਦਿਆਂ ਦੀ ਬਤੀਤ ਹੋਈ ਹੈ ਮੇਰੇ ਕੋਲ ਬੈਠ ਕੇ। ਹਾਂਜੀ, ਤੇਰੇ ਕੀ ਆਵਾਂ ਮੈਂ।
ਕਬੀਰ ਕੋ ਠਾਕੁਰ ਅਨੰਦ ਬਿਨੋਦੀ,
ਇਉਂ ਹੁਣ ਉਹ ਪੰਡਤਾਂ ਨੂੰ ਜਿਹੜੇ ਹੰਕਾਰੀ ਦੇ ਕਹਿੰਦੇ ਤੂੰ ਨੀਵੀਂ ਜਾਤ ਵਾਲਾ ਹੈ, ਕਹਿੰਦੇ ਲੈ ਸੁਣ ਲਓ, ਉਹ ਨੀਵੀਂ ਜਾਤ ਵਾਲੇ ਦੇ ਬਿਦਰ ਦੇ ਗਏ ਕ੍ਰਿਸ਼ਨ, ਇਸ ਕਰਕੇ ਮੇਰਾ ਵੀ ਜਿਹੜਾ ਠਾਕੁਰ ਪਰਮੇਸ਼ਰ ਹੈ ਉਹ ਆਨੰਦ ਬਿਨੋਦੀ, ਆਨੰਦ ਅਤੇ ਕੌਤਕਾਂ ਨੂੰ ਕਰਨ ਵਾਲਾ ਐਸਾ ਮੇਰਾ ਜਿਹੜਾ ਪਰਮੇਸ਼ਰ ਹੈ, ਮੇਰਾ ਠਾਕੁਰ ਹੈ, ਉਹ ਵੀ ਜਾਤ ਨਾ
ਕਾਹੂ ਕੀ ਮਾਨੀ,
ਉਹਨੇ ਵੀ ਕਿਸੇ ਦੀ ਜਾਤ ਮੰਨਣਾ ਨਹੀਂ ਕੀਤੀ, ਰੱਬ ਨੇ ਪ੍ਰੇਮ ਦੇਖਿਆ।
ਸ਼ਲੋਕ ਕਬੀਰ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਕਾਓ,
ਨੀਸਾਨੈ ਕਾਓ। ਹਾਂਜੀ, ਗਗਨ ਦਮਾਮਾ ਬਾਜਿਓ, ਗਗਨ ਮੈਨੇ ਉਤਕ੍ਰਿਸ਼ਟ, ਉਤਕ੍ਰਿਸ਼ਟ ਨਾ ਉੱਚਾ, ਦਮਾਮਾ ਮੈਨੇ ਨਗਾਰਾ, ਜਿਵੇਂ ਨਗਾਰਾ ਕਿੰਨਾ ਉੱਚਾ ਵੱਜਦਾ। ਸੋ ਕਹਿੰਦੇ ਜੀ ਉਤਕ੍ਰਿਸ਼ਟ ਜਾਂ ਉੱਚਾ ਜਿਹੜਾ ਇਹ ਨਗਾਰਾ ਦਾ ਜਿਹੜਾ ਵੱਜਣਾ ਹੋਇਆ, ਇਹਦੀ ਆਵਾਜ਼ ਜਦੋਂ ਨਗਾਰਾ ਵੱਜਿਆ, ਪਰਿਆ ਨੀ ਸੰਨ, ਪਰਿਓ ਨੀ ਸੰਨ ਕਾਓ। ਸੋ ਜਿਹੜੇ ਸੀ ਸੂਰਮੇ ਉਹਨਾਂ ਦੇ ਚਿੱਤਰੂਪੀ ਨਿਸ਼ਾਨੇ 'ਤੇ ਕਾਓ ਮੈਨੇ ਜ਼ਖਮ ਹੋਇਆ। ਜ਼ਖਮ ਕਾਹਦਾ ਹੋਇਆ? ਵੀ ਉਹਨਾਂ ਨੂੰ ਜੋਸ਼ ਆਇਆ ਵੀ ਲੈ ਵੀ ਨਗਾਰਾ ਵੱਜ ਪਿਆ, ਯੁੱਧ ਕਰਨ ਦਾ, ਹੁਣ ਯੁੱਧ ਕਰੀਏ। ਇੱਕ ਤਾਂ ਨਗਾਰਾ ਦੇ ਬੋਲ ਇੱਦਾਂ ਹੁੰਦੇ ਨੇ ਵੀ ਜਦੋਂ ਵਜਾਇਆ ਜਾਂਦਾ ਹੈ, ਸੂਰਮੇ ਸਮਝਦੇ ਨੇ ਵੀ ਯੁੱਧ ਕਰਨ ਦਾ ਵੱਜ ਗਿਆ। ਇੱਕ ਬੋਲ ਹੁੰਦਾ ਨਗਾਰੇ ਦੇ ਬੰਦ ਕਰਨ ਦਾ ਹੁੰਦਾ ਹੈ। ਸੁਣੇ ਵੱਜਣ ਵਾਲਾ ਜਿਹੜਾ ਸੀ ਨਗਾਰਾ, ਜਿਹੜਾ ਉਹਦੇ ਨੂੰ ਸਮਝ ਕੇ ਉਹਦੀ ਆਵਾਜ਼ ਨੂੰ ਸੂਰਮਿਆਂ ਦੇ ਮਨ ਵਿੱਚ, ਚਿੱਤ ਵਿੱਚ ਘਾਉ ਹੋਇਆ ਭਾਵ ਜੋਸ਼ ਆਇਆ ਵੀ ਲੈ ਵੀ ਯੁੱਧ ਕਰਨ ਦਾ ਨਗਾਰਾ ਵੱਜ ਗਿਆ, ਚਲੋ ਕਰੀਏ ਹੁਣ। ਫਿਰ ਖੇਤ
ਜੋ ਮਾਂਡਿਓ ਸੂਰਮਾ ਅਬ ਦੂਜਨ ਕੋ ਦਾਉ।
ਸੋ ਜਿਹੜੇ ਸੂਰਮਿਆਂ ਨੇ ਖੇਤ ਜਿਹੜਾ ਸੀ ਮੈਦਾਨੇ ਜੰਗ ਦਾ ਮੈਦਾਨ ਜਿਹੜਾ ਸੀ ਅਤੇ ਮਾਂਡਿਓ ਮੈਨੇ ਬਣਾਇਆ, ਜਿਹੜਾ ਸੂਰਮਿਆਂ ਨੇ ਖੇਤ ਜਿਹੜਾ ਸੀ ਬਣਾਇਆ ਜੂਝਣ ਵਾਸਤੇ ਮੈਦਾਨ, ਹਾਂਜੀ ਅਬ ਜੂਝਣ ਕੋ
ਦਾਉ
ਮੈਨੇ ਸਮਾਂ, ਕਹਿੰਦੇ ਹੁਣ ਲੜਨ ਦਾ ਸਮਾਂ, ਆਹੋ ਹੁਣ ਧਰਮ ਯੁੱਧ ਕਰਨਾ ਹੀ ਪਊਗਾ ਵੀ ਕਰੀਏ। ਹਾਂਜੀ
ਸੂਰਾ ਸੋ ਪਹਿਚਾਨੀਆ,
ਫਿਰ ਕਹਿੰਦੇ ਸੂਰਾ ਉਹ ਪਹਿਚਾਣਿਆ ਜਾਂਦਾ ਕਿਹੜਾ,
ਜੋ ਲੜਾ ਦੀਨ ਕੇ ਹੇਤ,
ਜਿਹੜਾ ਦੀਨ ਮੈਨੇ ਧਰਮ, ਜਿਹੜਾ ਧਰਮ ਦੇ ਵਾਸਤੇ ਜੂਝੇ, ਧਰਮ ਵਾਸਤੇ ਲੜੇ। ਹਾਂ ਫਿਰ ਯੁੱਧ ਵਿੱਚ ਕੀ ਕਰੇ,
ਪੁਰਜਾ ਕੱਟ ਮਰੇ,
ਅਤੇ ਪੁਰਜਾ ਹੋ ਕੇ ਟੁਕੜੇ ਹੋ ਕੇ ਦੁਸ਼ਮਣਾਂ ਨੂੰ ਕੱਟ ਕੇ ਸ਼ਹੀਦ ਹੋ ਜਾਵੇ।
ਕਬੂ ਨਾ ਛੱਡਾ ਖੇਤ
ਅਤੇ ਯੁੱਧ ਦੇ ਮੈਦਾਨ ਨੂੰ ਛੱਡ ਕੇ ਪਿੱਠ ਦੇ ਕੇ ਭੱਜੇ ਨਾ, ਉਹ ਸੂਰਮਾ। ਇਸੇ ਤਰ੍ਹਾਂ ਇਹਦੇ ਅੰਤਰੀ ਵਰਥ, ਗਗਨ ਦਮਾਮਾ ਬਾਜਿਓ, ਜਦੋਂ ਗੁਰਾਂ ਨੇ ਉਪਦੇਸ਼ ਰੂਪੀ ਨਗਾਰਾ ਵਜਾ ਦਿੱਤਾ ਅਤੇ ਪਰਿਓ ਨਿਸ਼ਾਨਾ ਘਾਓ, ਜਗਿਆਸੂਆਂ ਦੇ ਚਿੱਤ ਦੇ ਵਿੱਚ ਇਹ ਘਾਓ ਜਿਹੜਾ ਸੀ, ਇਹ ਜ਼ਖਮ ਭਾਵ ਘਾਓ ਮੈਨੂੰ ਜ਼ਖਮ ਕੀ ਹੋਇਆ, ਅੰਦਰੋਂ ਪ੍ਰੇਮ ਜਾਗਿਆ ਪ੍ਰਭੂ ਪ੍ਰਾਪਤੀ ਦਾ। ਹਾਂਜੀ ਖੇਤ ਜੋ ਮਾਂਡਿਓ ਸੂਰਮਾ, ਇਉਂ ਜਿਹੜੇ ਸੀ ਜਗਿਆਸੂ ਰੂਪ ਸੂਰਮਿਆਂ ਨੇ ਖੇਤ ਜਿਹੜਾ ਸੀ ਲੜਨ ਵਾਲਾ ਮੈਦਾਨ ਕਹਿ ਲਓ, ਅਤੇ ਮਾਂਡਿਓ ਮੈਨੇ ਬਣਾਇਆ, ਕਿਹਨਾਂ ਨਾਲ ਜੂਝਣਾ ਸੀ, ਜਿਹੜੇ ਕਾਮ ਕ੍ਰੋਧ ਲੋਭ ਆਦਿ ਕਿਹੜੇ ਦੁਸ਼ਮਣ ਸੀ, ਇਹਨਾਂ ਨਾਲ ਜੂਝਣ ਵਾਸਤੇ। ਫਿਰ ਉਹਨਾਂ ਨੇ ਸਮਝਿਆ ਅਬ ਜੂਝਣ ਕੋ ਦਾਉ, ਵੀ ਇਹਨਾਂ ਨਾਲ ਹੁਣ ਲੜਨ ਦਾ ਸਮਾਂ ਆਹੀ ਜੋ ਮਨੁੱਖਾ ਜਨਮ ਜਿਹੜੀ ਹੈ, ਲੜੀਏ ਇਹਨਾਂ ਦੇ ਨਾਲ। ਫਿਰ ਸੂਰਾ ਸੋ ਪਹਿਚਾਨੀ ਹੈ, ਕਹਿੰਦੇ ਫਿਰ ਉਹੀ ਸੂਰਮਾ ਪਹਿਚਾਣਿਆ ਜਾਂਦਾ ਜੋ ਲੜੈ ਦੀਨ ਕੇ ਹੇਤ, ਸੋ ਦੀਨ ਧਰਮ ਦੇ ਆਪਣੇ ਕਮਾਉਣ ਵਾਸਤੇ ਇਹਨਾਂ ਨਾਲ ਯੁੱਧ ਕਰੇ ਕਾਮ ਆਦਿਕਾਂ ਦੇ ਨਾਲ। ਪੁਰਜਾ ਕੱਟ ਮਰੈ, ਇਹਨਾਂ ਨੂੰ ਟੁਕੜੇ ਕਰਕੇ ਅਤੇ ਆਪ ਜਿਹੜਾ ਸੀ ਹੰਕਾਰ ਵੱਲੋਂ ਮਰ ਜਾਵੇ। ਕਬੂ ਨਾ ਛੱਡੈ ਖੇਤ, ਅਤੇ ਇਹਨਾਂ ਦੇ ਖੇਤ ਜਿਹੜਾ ਇਹਨਾਂ ਦਾ ਲੜਾਈ ਦਾ ਮੈਦਾਨ ਜਿਹੜਾ ਉਹਨੂੰ ਛੱਡ ਕੇ ਭੱਜੇ ਨਾ, ਇਹਨਾਂ ਨਾਲ ਯੁੱਧ ਕਰੇ ਕਾਮ ਆਦਿਕਾਂ ਦੇ ਨਾਲ। ਫਿਰ ਕਹਿੰਦੇ ਉਹੀ ਅਸਲੀ ਸੂਰਮਾ ਹੈ। ਸੋ ਇਉਂ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ। ਦੀਨਦਾਰਥ ਧਰਮ, ਗਰੀਬ ਵੀ ਹੁੰਦਾ ਪਰ ਇੱਥੇ ਧਰਮ ਦਾ ਵਾਚਕ ਹੈ, ਦੀਨਦਾਰਥ ਦੇਣਾ ਵੀ ਹੁੰਦਾ, ਕਈ ਅਰਥ ਰੱਖਦਾ। ਸੋ ਪੜ੍ਹੋ ਜੀ ਸਾਰੇ ਸਲੋਕ ਕਬੀਰ, ਪੜ੍ਹੋ ਫਿਰ ਬਜਾਓ ਨਗਾਰਾ।
ਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਉ,
ਤੁਹਾਡਾ ਤਾਂ ਵੱਖਰੇ ਵੱਖਰੇ ਵੱਜਦਾ।
ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਉ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ।
ਪੁਰਜਾ ਕੱਟ ਮਰੈ, ਕਬਹੂ ਨਾ ਛੱਡੈ ਖੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।